नागाना नाया सुरती विभूषिताया गौरी सुताय कर्णनाथ नमो नमस्ते। 273
273 श्लोक तो जिन्हें दो लेना उपनी हो रही है।
अच्छा,
तब पुराण की कथा,
तब पुराण की क्या गति होगी। उन्हें कल क्या सी ना कि जेड़े जिन्हें नू ज्ञान हो जाता उन्हें दी प्रवृत्ति नहीं होती फिर जड़ परत ने दृष्टान दिता सी है ना। तो उन्हें फिर क्या सी भी ये गल नहीं है जिहड़ी तुसी कह रहे जे, ये गल तुहाडी गलत है, ऐसे नहीं हो सकता। शाह सुरती कहिंदी आ उह खांदा पींदा क्रीड़ा करदा हुआ अखां नूं खोलदा बंद करदा सारे काम करदा है। तो फिर आंदा फिर ये प्राण दी फिर की जिहड़ा प्राण दे विच क्या उहदा फिर की समाधान करोगे। ठीक है ना, जिहड़ा प्राण दे विच दस्सिया है प्राणां दे विच उदा फिर तब प्राण की क्या गति होगी। ऐसी है शंका का उत्तर कहते हैं कि प्राण उदासीनता का बोध कराता है प्रवृत्ति के अभाव को नहीं। वो कहता प्रवृत्ति का अभाव नहीं दस रही प्राण, तो प्रवृत्ति नहीं होंगी उदासीन दस रहे है। प्राण का अर्थ उदासीन हो जाता है संसार तो, संसार विच प्रवृत्ति नहीं होंगी ऐसे नहीं कह रहा प्राण। ठीक है जी, आप देखो ना ही अहारा दे ना ही अहारा दी संजत्या भारता दिया स्थितः क्वचित काष्ट पशाणवत किंतु संग भीत उदासते। संग भीत, संग मने संग, भीत मने डरा हुआ, भीत मने डरया हुआ। वो संग तो डरया सी, पिछले जन्म च उन्हें हिरण दा संग किया सी। कल तुहानूं सुनाई सी कथा, पिछले जन्म च उन्हें हिरण दा संग कर लिया सी तो हिरनी बन गया मर करके। वो संग तो डरिया होया सी, उदासीन सी। ये नहीं कि प्रवृत्ति नहीं हो रही, प्रवृत्ति तो हो ही रही उहदी, वो संग तो सावधान सी संग तो, संग नहीं करना जो मर्जी हो जाए हुण। हाँ, प्रवृत्ति तो हो ही रही सी, संग नहीं सी करना, बस कहिंदा जो हो जाए संग नहीं करना। भारत आद्या आहार आदि जड़ भर्थ आदि भोजन आदि का संजत क्वचित परित्याग करके नहीं, परित्याग करके कहीं पर भी काष्ट प्रशाणवत ना ही स्थित, लकड़ी और पत्थर की न्याय स्थित नहीं हुए। जड़ा जड़ी प्राण कह रही है, प्राण ये नहीं कह रहे भी वो काष्ट प्रशाणवत, जैसे काष्ट मने लकड़ी, पछाण मने पत्थर, भी काष्ट पछाण जैसे पे रेंदे ऐदा वो प्यार या ना उन्हें खादा ना वो पीता, ऐदा नहीं दस रही। की दस रही फिर वो लकड़ी और पत्थर की न्याय स्थित नहीं हुए, किंतु संग भीता उदासी थे, परंतु संग से भयभीत होकर उदासीन रहते थे। वो संग से भयभीत थी, विसंग नहीं करना। ये नहीं भी लकड़ी पत्थर वांगू प्यार सी बस ना खाना ना पीना थे, इन्हू उदासीन नहीं, उदासीन ए सी, ए कारण सी संग तो डरिया होया सी, बाकी प्रवृत्ति भी हुई रही सी। संग का परित्याग भी क्यों किया जाता है, ऐसी शंका का उत्तर देते हैं। अंदे संग नाल की हो जाता भी, संग करन दे नाल की हो जाता, जो संग कर लेंदा संग तो इन्ना डरिया क्यों सी, हैं संग दे नाल की हो जाता, ये दसन लगे हाँ। संगी ही बदते लोके निसंगा सुख मशनु ते तेना संग परित्यज्या सर्वथा सुख मिच्छता। देख लो की कह रहे हैं, संगी ही बदते लोके, इस लोक दे विच संग करन वाले जिहड़े हुंदे आ उह बद जांदे। संग दा अर्थ की है, मेरपना आ जाना, मेरा आ जाना, मेरा बस हिरनू ने संग करन दा मतलब की मैं अपना मन लिया, ये है संग। बाकी हुण जिहड़े संसार च रहोगे, मन लो कोई संग तो भयभीत सी हो जैसे जड़ परत, ते रह किथे रहा सी, घरे ही रह रहा सी, घरों ते जदों भरा ने कढ़िया फिर ही गया हो, पहला तो संग सारे नाल चल ही रहा सी, पर वो संग जिहड़ा सी वो नहीं सी चल रहा, ਮੋਹ ਕਹਿ ਲਓ। ਠੀਕ ਹੈ ਜੀ। ਕਹਿੰਦੇ ਹੀ ਕਿੱਥੇ ਚਲ ਗਿਆ, ਹੀ ਸੰਗੀ ਲੋਕੇ ਬਦਤੇ, ਕਿਉਂਕਿ ਸੰਗ ਵਾਲਾ ਪੁਰਸ਼ ਮਨੁਸ਼ ਸੰਸਾਰ ਮੇ ਦੁਖੀ ਹੋਤਾ ਹੈ। ਨਿਸੰਗਾ ਸੁਖ ਮਸ਼ਨੂ ਤੇ, ਔਰ ਸੰਗ ਰਹਿਤ ਮਨੁਸ਼ ਸੁਖ ਪ੍ਰਾਪਤ ਕਰਤਾ ਹੈ। ਸੰਗ ਦਾ ਅਰਥ ਇਹ ਨੀ ਕਰ ਲੈਣਾ ਘਰ ਛੱਡ ਕੇ ਦੌੜ ਜਾਓ, ਕਿਤੇ ਜਾਓਗੇ ਕੋਈ ਨਾ ਕੋਈ ਮਿਲੇਗਾ ਉੱਥੇ, ਉਹਦੇ ਨਾਲ ਨੀ ਸੰਗ ਹੋਊਗਾ। ਜੰਗਲ ਚ ਕੋਈ ਨੀ ਮਿਲਿਆ ਤੇ ਹਿਰਨ ਨਾਲ ਹੋ ਗਿਆ, ਇਹ ਸੰਗ ਹੈ। ਇਹਦਾ ਅਰਥ ਕੀ ਹੋਇਆ ਵੀ ਘਰ ਛੱਡਣ ਦੀ ਲੋੜ ਨਹੀਂ ਹੁੰਦੀ ਮੁਕਤੀ ਵਾਸਤੇ, ਤੇ ਫਿਰ ਘਰ ਕਿਉਂ ਛੱਡਿਆ? ਫਿਰ ਸਾਨੂੰ ਪੁੱਛੋ ਤੁਸੀਂ ਕਿਉਂ ਛੱਡਿਆ ਵੀ ਘਰ ਛੱਡਣ ਦੇ ਨਾਲ ਲਾਭ ਵੀ ਆ, ਕਿਉਂਕਿ ਜਿਹੜੇ ਤੁਹਾਨੂੰ ਦੱਸਿਆ ਸੀ ਕੱਲ ਵੀ ਘਰ ਦੇ ਵਿੱਚ ਕੋਈ ਕਸ਼ਟ ਕੋਈ ਸੁੱਖ ਕੋਈ ਦੁੱਖ ਹੋਵੇ ਤੇ ਉਹ ਸੂਚਨਾ ਮਿਲੇ ਤੇ ਪ੍ਰਭਾਵਿਤ ਨੀ ਹੋਏਗਾ ਜੀਵ, ਪ੍ਰਭਾਵਿਤ ਹੋਏਗਾ ਨਾ, ਤੇ ਇਹਨਾਂ ਕੰਮਾਂ ਤੋਂ ਬੰਦਾ ਬਚ ਜਾਂਦਾ। ਤੇ ਜੇ ਘਰ ਰਹਿ ਕੇ ਇਹਨਾਂ ਕੰਮਾਂ ਤੋਂ ਬਚਿਆ ਰਹੇ ਤੇ ਫਿਰ ਤੇ ਘਰ ਹੀ ਜੰਗਲ ਹੈ। ਬਸ ਇਹ ਹੈ, ਜੰਗਲ ਸਹਾਇਕ ਹੈ, ਇਹ ਨੀ ਵੀ ਭਗਵਾਨ ਜੰਗਲ ਚ ਬੈਠਾ ਹੈ, ਜੰਗਲ ਸਹਾਇਕ ਹੈ ਭਜਨ ਸਿਮਰਨ ਤਪੱਸਿਆ ਵਾਸਤੇ, ਇਹ ਨਹੀਂ ਜ਼ਰੂਰੀ ਵੀ ਭਗਵਾਨ ਜਿਹੜਾ ਜੰਗਲ ਚ ਬੈਠਾ। ਠੀਕ ਹੈ ਨਾ। ਔਰ ਸੰਗ ਰਹੇ ਤਾਂ ਮਨੁੱਖ ਸੁੱਖ ਪ੍ਰਾਪਤ ਕਰਦਾ ਹੈ, ਤੇ ਨਾ ਸੁਖਮ ਇੱਛਤਾ, ਇਸ ਲਈ ਸੁੱਖ ਦੀ ਇੱਛਾ ਕਰਨੇ ਵਾਲੇ ਮਨੁੱਖ ਕੋ ਸੰਗ ਸਰਵਦਾ ਸੰਗ ਕਾ ਸਰਵਦਾ ਪਰਿਤਜ ਪਰਿਤਿਆਗ ਕਰਨਾ ਚਾਹੀਏ। ਇਸ ਲਈ ਸੰਗ ਨਾ ਕਰੋ, ਸੰਗ ਦਾ ਅਰਥ ਮੈਂ ਪਣਾ ਨਾ ਕਿ ਮੇਰਾਪਣਾ ਨਾ ਰੱਖੋ ਕਿਸੇ ਵਿੱਚ, ਜਿਹਨੂੰ ਕਹਿੰਦੇ ਮੇਰ, ਤੁਹਾਡੇ ਇਲਾਕੇ ਚ ਕੀ ਕਹਿੰਦੇ ਮੇਰ, ਹਾਂ ਮੇਰ ਤੇਰ ਨਾ ਰੱਖੋ ਬਸ, ਬਾਕੀ ਸੰਸਾਰ ਦੇ ਵਿੱਚ ਵਿਚਰਨ ਕਰੋ, ਘਰ ਰਹੋ ਬਾਹਰ ਰਹੋ ਜਿੱਥੇ ਵੀ ਰਹੋ। ਜਬ ਮਾਨਸ ਸੰਗ ਹੀ ਵਸਤੂਤਾ ਤਿਆਜ ਹੈ, ਦੇਖ ਲਓ ਕੀ ਕਹਿ ਰਹੇ, ਜਬ ਮਾਨਸ ਸੰਗ ਹੀ ਵਸਤੂਤਾ ਤਿਆਜ ਹੈ, ਤਬ ਤੋਂ ਮਾਨਸ ਸੰਗ ਰਹਿਤ ਕਿੰਤੂ ਬਾਹਰ ਵਿਵਹਾਰ ਕਰਨੇ ਵਾਲੇ ਪੁਰਸ਼ ਕਾ ਗਿਆਨੀਪਨਾ ਲੋਕ ਕਿਉਂ ਕਹਿਤੇ ਹੈ? ਕੀ ਕਹਿ ਰਹੇ ਜੀ ਸਾਹਿਬ? ਜਬ ਮਾਨਸ ਸੰਗ ਹੀ ਵਸਤੂ ਦਾ ਤਿਆਜ ਹੈ, ਕਹਿੰਦਾ ਵਾਸਤਵ ਨੇ ਕਿਹੜਾ ਸੰਗ ਤਿਆਗਣਾ? ਮਾਨਸ ਸੰਗ, ਮਨ ਕਰਕੇ ਸੰਗ ਜਿਹੜਾ ਨਹੀਂ ਕਰਨਾ ਕਿਸੇ ਨਾਲ, ਭਈ ਵੱਧਦਾ ਬੰਦਾ ਕਦੋਂ ਆ? ਪੈਸੇ ਨੂੰ ਹੱਥ ਲਾਉਣਾ, ਕਈ ਨਿੰਦਾ ਦੀ ਗੱਲ ਨਹੀਂ ਮੈਂ ਕਰ ਰਿਹਾ, ਇਹਨੂੰ ਨਿੰਦਾ ਵਿੱਚ ਨਹੀਂ ਲੈਣਾ, ਕਈ ਸਾਡੇ ਮਹਾਂਪੁਰਸ਼ਾਂ ਪੈਸੇ ਨੂੰ ਹੱਥ ਨਹੀਂ ਲਾਉਂਦੇ, ਐਸਾ ਪੈਸਾ ਉਹਨਾਂ ਛੂਹਣਾ ਨਹੀਂ, ਠੀਕ ਹੈ, ਔਰ ਬੈਂਕ 'ਚ ਅਕਾਊਂਟ ਖੁੱਲ੍ਹਾ ਹੈ ਪਿਆ, ਉਹ ਜਿਹੜਾ ਸਮਾਨ ਲਿਆ ਰਹੇ ਆ ਉਹ ਵੀ ਪੈਸੇ ਦੇ ਰਹੇ ਆ, ਉਹ ਦੇਖ ਰਹੇ ਕਿੰਨੇ ਖਰਚੇ, ਚੱਲ ਇੱਥੇ ਰੱਖ ਦੇ, ਬਾਕੀ ਆਹ ਇੱਥੋਂ ਪੈਸੇ ਲੈ, ਆਹ ਚੀਜ਼ ਲੈ ਆ, ਬਾਕੀ ਬੱਚੇ ਇੱਥੇ ਰੱਖ ਦੇ, ਮਨ ਤਾਂ ਲੱਗਾ ਨਾ ਪੈਸਿਆਂ ਨਾਲ, ਹੱਥ ਨਾ ਲੱਗੇ ਤਾਂ ਕੀ ਆ? ਉਹ ਕਹਿ ਰਹੇ ਇਹ ਨਹੀਂ ਹੱਥ ਬੱਲੇ ਲੱਗੇ ਮਨ ਨਾ ਲੱਗੇ, ਹਾਂ ਹੱਥ ਨਾਲ ਕੁਛ ਨੀ ਹੋਣਾ, ਉਹ ਦੰਦੀ ਥੋੜੀ ਵੜ ਦੇਣੀ ਉਹਨੇ, ਮੋਨੀ ਆ ਤੇ ਲਿਖ ਕੇ ਦੱਸ ਰਿਹਾ, ਤੇ ਮੌਨ ਕਹਿੰਦਾ ਅੰਦਰ ਤੇ ਇੰਦਰੀਆਂ ਆਪਣਾ ਕੰਮ ਕਰੀ ਜਾ ਰਹੀਆਂ, ਮਨ ਤੇ ਕੰਮ ਕਰ ਹੀ ਰਿਹਾ, ਪੈਸਾ ਨੀ ਛੂਤਿਆ, ਪੈਸੇ ਨੂੰ ਹੱਥ ਨੀ ਲਾਉਂਦੇ, ਨਾ ਲਾਓ ਆਪ ਆਸ਼ਰਮ ਦੀਆਂ ਇੱਟਾਂ ਆ ਰਹੀਆਂ, ਸੀਮੈਂਟ ਆ ਰਿਹਾ ਹੈ ਜਾਂ ਸਮਾਨ ਸੌਦਾ ਆ ਰਿਹਾ ਹੈ, ਪੈਸੇ ਇੱਥੇ ਰੱਖ, ਇੱਥੋਂ ਲੈ ਲਾ ਵੀ ਉੱਥੋਂ ਲੈ ਗਿਆ, ਬਾਕੀ ਕਿੰਨੇ ਆਇਆ ਇੰਨੇ ਆਇਆ, ਬਾਕੀ ਕਿੰਨੇ ਵਜੇ, ਅੱਛਾ ਚੱਲ ਇੱਥੇ ਰੱਖ ਦੇ, ਤੇ ਫਿਰ ਕੀ ਲੱਗਾ? ਮਨ ਲੱਗਾ ਹੱਥ ਨੀ ਲੱਗਾ, ਤੇ ਇਹ ਕਹਿ ਰਹੇ ਮਨ ਨੂੰ ਤਿਆਗੋ, ਮਨ ਦਾ ਸੰਗ ਨਹੀਂ ਕਰਨਾ, ਹੱਥ ਲੱਗ ਜਾਏ ਤੇ ਲਾਈਨ ਦਿੰਦੀ ਵੜਦੀ ਸਾਨੂੰ ਕੋਈ, ਬਸ ਇਹ ਮਾਨਸ ਸੰਗ ਕੀ ਕਰ ਰਹੇ? ਦੇਖੋ ਜਬ ਮਾਨਸ ਸੰਗ ਹੀ ਵਸਤੂ ਦਾ ਤਿਆਜ ਹੈ, ਕਹਿੰਦਾ ਜਦੋਂ ਮਾਨਸ ਸੰਗ ਜਿਹੜਾ ਹੈ ਨਾ ਵਾਸਤਵ ਅਸਲ ਵਿੱਚ ਮਾਨਸ ਸੰਗ ਤਿਆਗਣਾ ਹੈ, ਠੀਕ ਹੈ, तब तो मानस के से संग रहित किंतु बाहर व्यवहार करने वाले पुरुष का अज्ञानीपना लोग क्यों कहते हैं? आंदे मन से त्याग गया है तो बाहर व्यवहार कर रहा है तो उन्हें फिर अज्ञानी को कहते हैं। चलो ये दसू दे, ठीक है। ऐसी आशंका होने पर शास्त्र के तात्पर्य ना जानने के कारण ही ऐसा कहते हैं। शास्त्र के तात्पर्य नु नहीं जान दे, तात्पर्य माने मतलब निचोड़, उन्हें नहीं जान दे, मतलब नु नहीं जान दे, तो अपनी अपनी जी तर्क होंगी ओ कर देंगे। इस प्रकार उत्तर देते हैं, और अविवेकियों का व्यवहार जहाँ विचारनी नहीं किंतु शास्त्र के तात्पर्य का अनुसंधान करना चाहिए। अंदाज ये जरा व्यवहार दस रहे हैं आप, अविवेकियों का नहीं दस रहे, जेडे विवेकी पुरुष है ना उन्हां दी गल चल रही है, अविवेकियों की नहीं चल रही, वो तो कुछ भी कही जाए उन्होंने कि गल बस जेडी इंद्री मन लग गया ओह इंद्री काम करेगी, दूसरी नहीं, ठीक है जी। किंतु शास्त्र के तात्पर्य का अनुसंधान करना चाहिए, इस वार्ता को भी कहते हैं। अज्ञात्वा शास्त्र हृदयम मूढ़ो वक्तव्य अन्यथा अन्यथा मूर्खाणाम निर्णयस्त्वा तस्मात् सिद्धांत उच्यते। की कह रहे देख लो, अज्ञात्वा शास्त्र हृदयम मूढ़ो, ना मूर्ख लोग जो है ना की कर दिया, अज्ञात्वा ना जान करके किसको, शास्त्र हृदयम, शास्त्र दा हृदय मैंने तात्पर्य, शास्त्र को नहीं जान रहे, शास्त्र के तात्पर्य को ना जानकर मूढ़ा अन्यथा अन्यथा वक्तव्य, अविवेकी मनुष्य विपरीत कथन करता है। मूर्खाणाम निर्णयातु, मूढ़ पुरुषों के निश्चय को तो आसमात रहने दो, अंदा उन्हें तो छोड़ो, मूर्खा के निर्णय वो नहीं, उन्हां दी गल नहीं चल रही, उन्होंने भी छोड़ दो, क्योंकि मूर्खों का व्यवहार जहां विचारनी नहीं है, कहना मूर्खों की गल नहीं कर रहे, अहीं तिथे विवेकियों की गल कर रहे हैं, ठीक है ना। असमात सिद्धांत उच्चते, शास्त्र के तात्पर्य को जानने वाले अपने सिद्धांत कहते हैं, कहना शास्त्र के जेडे तात्पर्य को जानते हैं उन्होंने गल चल रही, दूजिया दी नहीं चल रही, ठीक है जी। आपका सिद्धांत क्या है, आशंकावादी कहते चल छो तुम, बाकिया की आप नहीं गल कर रहे, ता सिद्धांत की है फिर, ओनू प्रश्न कर रहा, मतलब आपका सिद्धांत क्या है। ऐसी शंका का उत्तर अगले श्लोक में देते हैं, मतलब चलो तुसी जेडे अविवेकी है मूर्ख है उन्होंने गल ना करो, जेडे कभी संगत कीती नहीं कदे गए ही नहीं, उन्होंने बेचारे की पता होगा की कथा सुनाई अच, तो फिर जे आ भी जावे एक दिन, मान लो कथा चल रही है एक दिन आ भी जावे, तो फिर एक दिन चुनू की पता लग जूगा, लगातार बंदा सुनता रहे, आज नहीं कल नहीं परसों नहीं, कदी ना कदी बुद्धि च बैठूगी, एक दिन आ गए मेरी समझ नहीं लगा, दूजे दिन आए ही ना, तो की गल बनो, ठीक है ना, प्रधान जी की गल होगी, रुक जाइए थोड़ा, हां जी हां ठंडिया ठंडिया बुकल मार के आया थोड़ा, मैं बुक्कल मार के चलेंगे, हाँ अंदर ताड़ा सिद्धांत केड़ा, तुम्हें अपनी गल करो, लोग मूर्खा दिया गल छो, ताड़ा सिद्धांत की है, आंदे चलो दस दें, वैराग बोधो परम सायस्ते परस्परम परायण सा वर्तते विजुज्यते क्वचित क्वचित। देखो की कह रहे, वैराग्य बोध परम, वैराग उपरम, उपरम माने उपरामता, उपराम हो जाना किसी वस्तु तो, कोई बंदा ज्यादा दुख दिंदा हो तो फिर बंदा उतो उपराम हो जाना, बस ਬੋਲ ਚਾਲ ਬੰਦ ਕਰੋ, ਇੱਥੋਂ ਪਰੇ ਰਹੋ, ਦੂਰ ਹੀ ਰਹੋ, ਉਹਨੂੰ ਕਹਿੰਦੇ ਉਪਰਾਮ ਹੈ ਨਾ, ਵੈਰਾਗ ਉਪਰਾਮ। ਵੈਰਾਗ ਗਿਆਨ ਔਰ ਉਪਰਤੀ ਜੋ ਸਾਧਨ ਹੈ, ਦੇਖੋ ਹੈ ਉਪਰਾਮਤਾ, ਉਪਰਾਮਤਾ ਵੈਰਾਗ ਗਿਆਨ ਉਪਰਤੀ ਜੋ ਸਾਧਨ ਹੈ ਤੇ ਪਰਸਪਰਮ ਵੇ ਆਪਸ ਮੇ, ਪਰਸਪਰ ਮਣੇ ਪਰਸਪਰ ਮਣੇ ਆਪਸ ਮੇ, ਵੇ ਪਰਸਪਰ ਆਪਸ ਮੇ ਇੱਕ ਦੂਸਰੇ ਕਾ ਸਹਾਇਆ ਸਹਾਇਕ ਹੈ, ਕਹਿੰਦਾ ਇੱਕ ਦੂਸਰੇ ਦੀ ਸਹਾਇਤਾ ਕਰਨ ਵਾਲੇ ਆ, ਕਿਹੜੇ ਵਿਰਾਗ ਗਿਆਨ ਉਪਰਤੀ ਉਪਰਾਮਤਾ, ਇਹ ਜਿਹੜੇ ਹੈ ਸਾਧਨ ਹੈ ਇੱਕ ਦੂਸਰੇ ਕੇ ਸਹਾਇਕ ਹੈ ਅਰਥਾਤ ਉਪਕਾਰਕ ਹੈ, ਇੱਕ ਦੂਜੇ ਨੂੰ ਸਹਿਯੋਗ ਦੇਣ ਵਾਲੇ ਹੈ, ਠੀਕ ਹੈ ਜੀ,
ਉਪਕਾਰਕ ਸਹਿਯੋਗੀ।
ਹਾਂਜੀ, ਪ੍ਰਾਇਣਾ ਸਹ ਵਰਤਤੇ, ਪ੍ਰਾਇਆ ਪ੍ਰਾਇਆ ਕਰਕੇ, ਪ੍ਰਾਇ ਬਣੇ ਜ਼ਿਆਦਾਤਰ, ਜਿਹਨੂੰ ਕਹਿੰਦੇ ਨੇ ਪ੍ਰਾਇ, ਜ਼ਿਆਦਾਤਰ ਪ੍ਰਾਇ ਕਰਕੇ ਵੇ ਸਾਧਨ ਸਾਥ ਹੀ ਸਾਥ ਏਕ ਹੀ ਪੁਰਸ਼ ਜਾਂ ਸਾਧਕ ਮੇ ਰਹਿਤੇ ਹੈ। ਇਹ ਜਿਹੜੇ ਤਿੰਨ ਸਾਧਨ ਦੱਸੇ ਹੈ ਇਹ ਪ੍ਰਾਇ ਬਣੇ ਜ਼ਿਆਦਾਤਰ ਇੱਕ ਹੀ ਸਾਧਕ ਦੇ ਵਿੱਚ ਮਿਲਣਗੇ, ਤਿੰਨੋ ਹੀ ਇਕੱਠੇ
ਆਉਣਗੇ।
ਹਾਂਜੀ, ਤੇ ਜੇ ਉਹ ਨਹੀਂ ਆਉਂਦੇ ਤੇ ਉਹ ਕਿਉਂ ਨਹੀਂ ਆਉਂਦੇ ਉਹ ਵੀ ਦੱਸਣਗੇ, ਠੀਕ ਹੈ ਨਾ। ਪ੍ਰਾਇਆ ਕਰਕੇ ਮੈਨੇ ਪ੍ਰਾਇਆ ਕਰਕੇ ਜ਼ਿਆਦਾਤਰ ਕਰਕੇ ਵੇ ਸਾਧਨ ਸਾਥ ਹੀ ਸਾਥ ਏਕ ਹੀ ਪੁਰਸ਼ ਜਾਂ ਸਾਧਕ, ਪੁਰਸ਼ ਜਾਂ ਸਾਧਕ ਕੋ ਗੱਲ ਮੈਂ ਰਹਿਤੇ ਹੈ ਕੁਛ ਕੁਛ ਕਹੀਂ ਕਹੀਂ ਅਰਥਾਤ ਕਿਸੀ ਕਿਸੀ ਸਾਧਕ ਮੇ ਵਿਜੁਜਤੇ ਵਿਜੁਜਨ ਤੇ ਅਲੱਗ ਅਲੱਗ ਵੀ ਰਹਿਤੇ ਹੈ, ਇਕੱਠੇ ਨਹੀਂ ਤਿੰਨੇ ਆਉਂਦੇ, ਕਿਸੇ ਕਿਸੇ ਚ ਅਲੱਗ ਹੈ, ਜ਼ਿਆਦਾਤਰ ਇਹ ਇਕੱਠੇ ਰਹਿੰਦੇ ਆ, ਤਿੰਨੇ ਇੱਕੋ ਬੰਦੇ ਵਿੱਚ ਅੰਦਰ ਰਹਿਣਗੇ ਗੁਣ, ਕਦੀ ਕਦੀ ਨਹੀਂ ਵੀ ਰਹਿੰਦੇ, ਕਦੀ ਕਦੀ ਦੋ ਆ ਜਾਂਦੇ ਆ, ਇੱਕ ਨਹੀਂ ਆਉਂਦਾ, ਤੇ ਫਿਰ ਦੋ ਆ ਜਾਣ ਇੱਕ ਨਾ ਆਵੇ, ਕਿਹੜਾ ਨਾ ਆਵੇ ਤੇ ਉਹਦਾ ਕੀ ਫਲ ਹੋਏਗਾ, ਕਿਹੜਾ ਆ ਜਾਏ ਤੇ ਉਹਦਾ ਕੀ ਫਲ ਹੋਏਗਾ, ਹੁਣ ਇਹ ਦੱਸਣਗੇ, ਠੀਕ ਹੈ। ਵੈਰਾਗ ਆਦਿਓ ਕਾ ਸਾਹ ਅਵਸਥਾ ਦਰਸ਼ਨ ਸੇ ਉਸਕਾ ਅਭੇਦ ਹੋਗਾ, ਸਾਹ ਮੈਨੇ ਸਾਥ, ਐਸੀ ਸ਼ੰਕਾ ਹੋਣੇ ਪਰ ਵੈਰਾਗ ਆਦਿ ਸਾਧਨੋ ਕੇ ਹੇਤੂ ਸਰੂਪ ਔਰ ਕਾਰਿਯ, ਦੇਖੋ ਤਿੰਨ ਦੱਸ ਰਹੇ ਹੈ ਵੈਰਾਗ ਆਦਿ ਜਿਹੜੇ ਹੈ, ਵੈਰਾਗ ਆਦਿ ਤੋਂ ਲੈ ਲੈਣਾ ਕਿਹੜਾ, ਹਾਂਜੀ
ਵੈਰਾਗ ਗਿਆਨ
ਉਪਰਤੀ ਇਹ ਸਰੂਪ ਕਾਰਿਯ ਕੇ ਭੇਦ ਸੇ ਉਸਕਾ ਭੇਦ ਜਾਣ ਲੈਣਾ ਚਾਹੀਏ, ਇਸ ਪ੍ਰਕਾਰ ਉੱਤਰ ਕਹਿਤੇ ਹੈ, ਕਹਿੰਦਾ ਜੇ ਉਹਦਾ ਭੇਦ ਹੈ ਨਾ ਤੇ ਸਮਝੋ ਫਿਰ ਕੀ ਹੋਇਆ, ਵਿਰਾਗ ਘੱਟ ਹੈ, ਉਪਰਤੀ ਘੱਟ ਹੈ ਤੇ ਫਿਰ ਤਪ ਘੱਟ ਹੈ, ਵਿਰਾਗ ਉਪਰਤੀ ਦੋਨੋਂ ਹੈ, ਗਿਆਨ ਨਹੀਂ ਹੈ, ਮੁਕਤੀ ਨਹੀਂ ਹੋ ਸਕਦੀ, ਜਿੰਨਾ ਮਰਜ਼ੀ ਵਿਰਾਗ ਹੋਵੇ, ਜਿੰਨੀ ਮਰਜ਼ੀ ਉਪਰਾਮਤਾ ਹੋਵੇ, ਗਿਆਨ ਨਹੀਂ ਹੈ ਤੇ ਮੁਕਤੀ ਨਹੀਂ ਹੋ ਸਕਦੀ, ਗਿਆਨ ਹੈ ਉਪਰਤੀ ਵੈਰਾਗ ਨਹੀਂ ਹੈ ਤੇ ਮੁਕਤੀ ਤੇ ਹੋ ਜਾਏਗੀ ਪਰ ਦ੍ਰਿਸ਼ਟ ਦੁੱਖ ਨਾਸ਼ ਨਹੀਂ ਹੋਣਗੇ, ਇਹ ਦੇਖ ਲਓ ਇੰਨਾ ਫਰਕ ਹੋਏਗਾ। ਉਹ ਜੇ ਤਿੰਨੋਂ ਇਕੱਠੇ ਹੋਣ ਬੜੇ ਕਦੇ ਚੰਗਾ ਉਤਕ੍ਰਿਸ਼ਟ ਤਪ ਕੀਤਾ ਹੋ ਉਹਦਾ ਫਲ ਹੈ ਤਿੰਨੋਂ ਇਕੱਠੇ ਰਹਿਣ, ਜਿੰਨੇ ਬਹੁਤ ਜ਼ਿਆਦਾ ਤਪ ਕੀਤਾ ਹੈ ਉਹਦੇ ਵਿੱਚ ਇਹ ਤਿੰਨੇ ਸਾਧਨ ਤੁਹਾਨੂੰ ਇਕੱਠੇ ਦਿਖਾਈ ਦੇਣਗੇ, ਤੇ ਇਹ ਤਿੰਨੇ ਇਕੱਠੇ ਨਾ ਵੀ ਹੋਣ, ਖਾਲੀ ਗਿਆਨ ਹੋਵੇ ਉਪਰਾਮਤਾ ਔਰ ਵੈਰਾਗ ਨਾ ਹੋਵੇ ਮੁਕਤੀ ਤੇ ਹੋ ਜਾਏਗੀ, ਮੁਕਤੀ ਮੇ ਸੰਸੇ ਨਹੀਂ ਹੈ, ਪਰ ਦ੍ਰਿਸ਼ਟ ਦੁੱਖ ਨਾ ਨਿਵਰਤਤੇ ਉਹ ਨਿਵਰਤ ਨਹੀਂ ਹੋ ਸਕਦੇ, ਔਰ ਗਿਆਨ ਨਹੀਂ ਹੈ, ਵੈਰਾਗ ਵੀ ਬਹੁਤ ਹੈ, ਉਪਰਾਮਤਾ ਵੀ ਬਹੁਤ ਹੈ, ਕਹਿੰਦਾ ਫਿਰ ਮੁਕਤੀ ਨਹੀਂ ਹੋਵੇਗੀ, ਹਾਂ ਉੱਤਮ ਲੋਕ ਦੀ ਪ੍ਰਾਪਤੀ ਤੇ ਹੋ ਜਾਏਗੀ ਮੁਕਤੀ ਨਹੀਂ ਹੋਊਗੀ, ਇਹ ਦੇਖ ਲਓ ਇਸ ਰਿਤੇ ਗਿਆਨੇ ਨਾਲ ਮੁਕਤੀ, ਵੇਦ ਕਹਿ ਰਿਹਾ ਤੇ ਫਿਰ ਕਦੀ ਗੱਲ, ਮੁਕਤੀ ਕੋਈ ਐਸੀ ਚੀਜ਼ ਥੋੜੀ ਹੈ ਬਾਜ਼ਾਰੋਂ ਜਾ ਕੇ ਲੈ ਆਉਣੀ, ਠੀਕ ਹੈ ਜੀ, ਕਿੱਥੇ ਚੱਲ ਗਿਆ ਸ਼ਲੋਕ ਚੱਲੇਗਾ ਨਾ, ਹੇਤੂ ਸਰੂਪ ਪਕਾਰਿਣੀ ਬਿੰਨਾ ਨੇ ਸ਼ਾਮ ਸੰਕਰਾ ਜਥਾ ਵਧ ਅਵਗੰਤਵਯ ਸ਼ਾਸਤਰ ਅਰਥ ਪ੍ਰਵਿਚਯਤਾਂ, ਦੇਖੋ ਕੀ ਕਹਿ ਰਿਹਾ, ਏ ਸ਼ਾਮ ਹੇਤੂ ਸਰੂਪ ਕਾਰਿਣੀ ਇਨ ਵਿਰਾਗ ਆਦਿਓ ਕੇ ਕਾਰਨ ਸਰੂਪ ਔਰ ਫਲ, ਦੇਖੋ इन विराग आदियों के कारण स्वरूप और फल भिन्न भिन्न भिन्नानी पृथक पृथक है, इसलिए शास्त्र अर्थ शास्त्र के अर्थ का प्रविविच्यता विवेक करने वाले मनुष्य को चाहिए असंकरः यथावत अवगंतव्य इसका भेद यथोचित जान ले। यथोचित माने ठीक प्रकार से जान ले, इन्हों का भेद जिहड़ा है वो ठीक प्रकार से जान लेवे। हुण की इन्हों का भेद की है फिर दोष दृष्टि, अब इन्हों का स्वरूप दस रहे हो प्रधान जी, हो गया ना ना, ये रह गया विराग बोध उपरति। इन तीनों में विराग का हेतु स्वरूप और कार्य, देखो विराग बोध बोध माने ज्ञान, विराग बोध और उपरति इन तीनों में विराग का हेतु स्वरूप और कार्य दिखाते हैं। विराग का स्वरूप क्या होता है, उसका कारण क्या है और उसका कार्य क्या है, विराग होने पर की होगा ये दिखाने लगे हूं। ठीक है जी, दोष दृष्टि जिहासा चा पुनर भोगवशवदीनता असदारण हेतुत्वाद्यः वैराग्यस्य त्रयो अपि अमि। दोष दृष्टि विषयों में अनित्यता आदि के दोष दर्शन, विषय प्राप्त होना उन्हें की करे केड़ा ध्यान करे, अनित्यता ये तो आज नहीं है कल, आज है कल नहीं रहनी है भी इदा ही, जिहड़ा सुख सानू अज मिल रहा हो सकता कल ना मिले, जां हो सकता उस तो कल ज्यादा मिल जाए, है ना। दोष दृष्टि रखे, दोष दृष्टि की विषयों में अनित्यता आदि के दोष दर्शन भी ये अनित्य है, अज है कल नहीं होगी तो फिर इन्होंने क्यों खुश होना। जिहासा चा त्यागने की इच्छा और पुनः भोगेशु अधीनता फिर से भोगों में दीनता ना होना, ये विराग है। उन्होंने दोष दृष्टि दोष दृष्टि करे, त्यागने की इच्छा करे और फिर दोबारा जेड़ा एक बार त्याग दिता जावे दोबारा उदे विच मन ना जावे, दोबारा ना जावे मन भोगों में दीनता हो जावे। फिर से भोग में दीनता ना होना, अमी त्रया अपि वैराग्यस्य, जह तीनों कर्म से विराग के असाधारण हेतु आदया, असाधारण कारण और स्वरूप तथा फल है, ये है उदे फल, साधारण रूप स्वरूप और कारण रूप और फल। ठीक है जी, अब तत्व बोध के हेतु आदि को दिखाते हैं, तत्व ज्ञान के हेतु केड़े वो दसन लगे हुण, ये तो विराग के हेतु दसते केड़े केड़े विषयों में दोष दृष्टि और त्यागने की इच्छा और त्यागे हुए कि फिर दोबारा चाहना ना करना। ठीक है जी, अब बोध दसन लगे हैं शरणादि त्रयम, ये सीधे पता लग गया ना, शरणादि त्रयम श्रवण मनन निर्ध्यासन तीन ये हो गए, शरण आदि त्रयम ने शरण आदि तीन, तदवत तदवत तत्व मिथ्या विवेचनम, तत्व और मिथ्या इन्हों का विवेचन। ठीक है जी, पुनर्ग्रंथिर अनुदयो बोधस्य ते त्रयो मत, शरण श्रवण आदि त्रयम, श्रवण मनन निर्ध्यासन, श्रवण से आदि लेकर तीनों अर्थात श्रवण मनन और निर्ध्यासन, तद्वद तत्व मिथ्या विवेचनम और सत्य वस्तु और मिथ्या वस्तु का विवेक। ज्ञान दे साधन दस रहे हुण केड़ा केड़ा, पहला श्रवण मनन निर्ध्यासन, फिर सत्य असत्य का विवेक है ना, फिर पुनः ग्रंथ अनुदय और फिर से अध्यास का ना होना, फिर भ्रांति ना होवे। एते त्रय जे तीनों कर्म से बोधस्य मतः ज्ञान के असाधारण कारण स्वरूप और फल विद्वानों को सम्मत है। ये जेड़े तीन है ये विद्वानों को सम्मत मैंने मंजूर है ये तीन साधन, ठीक है जी, केदे ज्ञान दे। अब उपरति दस रहे हैं, उपरति के हेतु आदि को दिखाते हैं। जमादि धीर निरोधश्च विभारस्य संशयः स्युः हेत्वादयः उपरेत्य रित्या शंकर ईरिता। जमादि जम निजम तस्य सी ना अष्टांग योग समाधि, अष्टांग योग समाधि में पहला केड़े आउणगे यही जम निजम आसन प्राणायाम प्रत्याहार धारणा ध्यान समाधि ये अठ अंग हो गए, है ना। तो पहला फिर केड़ा हो गया जम आदि, तो बाकी ले लेना अठे, ठीक है ना। जम आदि जम निजम साधन धी निरोधा, धी मने बुद्धि, बुद्धि का निरोध मने रोकना, हाँ बुद्धि नु रोकना, बुरे काम सोच रहा मन, मन नु कह बुद्धि नु कहना इन हटा भाई, गलत सोच रहा ये नहीं सोचना, निरोध हो गया, ठीक है ना। जाम निजम आदि साधन धी निरोधा चा बुद्धि की एकाग्रता अथवा समाधि और व्यवहार समचय व्यवहार का छह जे तीनों कर्म से उपरते हेत्वाद्या सिहु, उपरति का असाधारण कारण स्वरूप और फल है। ये है उपरति केड़े केड़े साधन असाधारण कारण स्वरूप और फल, ये तीनों ही। इति असंग्रह ईरिता, इस प्रकार सब का पृथक पृथक भेद स्वरूप कह दिया है। तिन्ना दा दस्ता केदा केदा
ज्ञान उपरांता ते
वैराग्य, इतना दा, ठीक है जी। क्या इन वैराग आदियों की प्रधानता एक सी है अथवा नहीं, इस अशंका का उत्तर कहते हैं। आंदे जिहड़े तुसी तीन साधन दसे है इन्हां दी केड़ा इन्हां च प्रधान केड़ा है, इन्हां च मुख केड़ा है, कितना इक्को जिही आ सारे। हुण तीन बंदे बैठे आ पुछ लिया ਤੁਹਾਡੇ ਦੀ ਮੁਖੀਆ ਕਿਹੜਾ ਬਈ, ਕਹਿ ਨੀ ਦਿੰਦੇ ਤੁਹਾਡਾ ਲੀਡਰ ਕਿਹੜਾ, ਤੇ ਜਾਂ ਤੁਸੀਂ ਇੱਕੋ ਜਿਹੇ ਤਿੰਨੇ, ਉਹੀ ਪੁੱਛ ਰਿਹਾ। ਇਹ ਜਿਹੜੇ ਤੁਸੀਂ ਤਿੰਨ ਸਾਧਨ ਦੱਸੇ ਆ ਉਪਰ ਵਿਰਾਗ ਉਪਰਤੀ ਔਰ ਗਿਆਨ ਬੋਧ, ਇਹਨਾਂ ਤਿੰਨੇ ਇਹ ਤਿੰਨਾਂ ਚੋਂ ਪ੍ਰਧਾਨ ਕਿਹੜਾ ਜਾਂ ਤਿੰਨੇ ਇੱਕੋ ਜਿਹੇ ਹੀ ਆ, ਠੀਕ ਹੈ ਜੀ। ਤੱਤ ਬੋਧ ਪ੍ਰਧਾਨਮ ਸਿਆਤ, ਤੱਤ ਬੋਧ ਜਿਹੜਾ ਉਹ ਪ੍ਰਧਾਨ ਹੈ, तत्व बोध जड़ा है वो प्रधान साधन है। तत्व बोधा प्रधानम स्यात् शान मोक्ष प्रदत्ततः बोध पर बोध उपकारण उपकारिणा वेतौ विराग्योपरम विरागो उपर मा विभव। की कह रहे तत्व बोधा विराग्य बोध उपरति, इन तीनों में तत्व ज्ञान ही प्रधानम स्यात् सबसे प्रधान है। तत्व ज्ञान जड़ा है उन्हें तिना दे विचो जड़े तीन साधन दसे सी, उन्हें प्रश्न किया सी इन तिना दे विचो प्रधान कौन है कि जो सारे एक जी है, उन्हें कहता नहीं एक जी नहीं है, इन्हों दे विचो जड़ा प्रधान है वो ज्ञान है, ठीक है। प्रधान है क्योंकि साक्षात मोक्ष प्रदत्त तत्व ज्ञान साक्षात मोक्ष देने वाला है, जिहड़ा तत्व ज्ञान है वो मोक्ष का साधन है, वो ज्ञान हो गया तो सिद्धि मोक्ष होगी। ए तो विराग उपरतो उभौ, जे विराग और उपरति दोनों बोध उपकारिणो ज्ञान के सहायक है, ये ज्ञान दे सहायक है, ज्ञान होने में सहायता कर दे आ, पर प्रधान ज्ञान ही है, ये सहायता कर दे रहन, ज्ञान उत्पन्न ना होवे फिर की होएगा, फिर मुक्ति नहीं होगी, ठीक है जी। प्रायण आसा वर्तन्ते विमुच्यते क्वचित क्वचित, इस प्रकार पूर्वोक्त छिहत्तरवें श्लोक से उक्त अर्थ में कारण बताते हैं। ਹੁੰਦਾ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਇਹ ਕਿਸੇ ਦੇ ਵਿੱਚ ਕੰਮ ਹੋ ਜਾਂਦੇ, ਕਿਸੇ ਦੇ ਵਿੱਚ ਤਿੰਨੋਂ ਇਕੱਠੇ ਹੀ ਆ ਜਾਂਦੇ ਆ, ਕਿਸੇ ਦੇ ਵਿੱਚ ਦੋ ਹੁੰਦੇ ਆ, ਕਹਿੰਦਾ ਹੁਣ ਉਹਨਾਂ ਦਾ ਤੁਹਾਨੂੰ ਦੱਸ ਰਹੇ ਹਾਂ ਜਿਹਦੇ ਵਿੱਚ ਦੋ ਹੋਣਗੇ ਉਹਨੂੰ ਕੀ ਫਲ ਮਿਲੇਗਾ, ਜਿਹਦੇ ਵਿੱਚ ਤਿੰਨੋਂ ਹੋਣਗੇ ਉਹਨੂੰ ਕੀ ਫਲ ਮਿਲੇਗਾ, ਜਾਂ ਜਿਹਨੂੰ ਇਕੱਲਾ ਗਿਆਨ ਹੋਏਗਾ ਇਹ ਦੋ ਨਹੀਂ ਹੈ ਉਹਦੇ ਪਾਸ ਉਹਨੂੰ ਕੀ ਫਲ ਹੋਏਗਾ, ਜਾਂ ਜਿਹਨੂੰ ਗਿਆਨ ਨਹੀਂ ਹੈ ਬਾਕੀ ਦੋ ਹੈ ਉਹਨੂੰ ਕੀ ਫਲ ਮਿਲੇਗਾ, ਜਾਂ ਇਕੱਲਾ ਗਿਆਨ ਹੀ ਹੈ ਉਹ ਦੋ ਨਹੀਂ ਹੈ, ਜਾਂ ਉਹ ਦੋ ਹੀ ਹੈ ਇਕੱਲਾ ਗਿਆਨ ਨਹੀਂ ਹੈ, ਉਹਨੂੰ ਇਹ ਸਾਰੇ ਵੱਖਰੇ ਵੱਖਰੇ ਕਰਕੇ ਦੱਸੇਗਾ। ਠੀਕ ਹੈ ਜੀ, ਅੱਜ ਹੈ ਕਿੰਨਾ ਕੀ ਅੱਜ ਸੰਪੂਰਨ ਹੋ ਜਾਏਗਾ,
ਬਸ
ਕਰ ਹੀ ਦਿੰਦੇ
ਹੈ ਨਾ,
ਟਾਈਮ ਬਹੁਤ ਹੈ। ਅਬ ਪ੍ਰਾਏ ਅਪੀ ਅੰਤਿਆ ਪ੍ਰਵਕਵਸ਼ਤੇ ਮਨ ਚੇਤ ਸਹ ਤਪ, ਦੇਖੋ ਸਹ ਤਪਸਹ ਫਲਮ, ਮਹਤ ਤਪਸਹ ਫਲਮ, ਮਹਤ ਮਣੇ ਹੈ ਨਾ, ਮਹਤ ਮਹਤ ਤਪਸਾ ਫਲਮ, ਮਹਾਨ ਤਪ ਕਾ ਫਲ ਹੈ, ਮਹਾ ਤਪਸਾ ਫਲਮ, ਮਹਤ ਤਪਸਾ ਫਲਮ, ਦੇਖ ਲੋ ਦੂਰੀ ਤੇ ਨਾ ਕਵਚਿਤ ਕਿਮ ਕਵਚਿਤ ਕਵਚਿਤ ਪ੍ਰਤੀਬੱਧਿਤੇ, ਦੇਖੋ ਪ੍ਰਾਇਆ ਅਪੀ ਚੇਤ ਵਿਰਾਗ ਆਦਿ ਤੀਨੋ ਜਦੀ ਅੰਤਿਅਤ ਪ੍ਰਵਕਤ ਏਕ ਹੀ ਪੁਰਸ਼ ਮੇ ਪਰਿਪੱਕ ਦੇਖਣੇ ਮੇ ਆਤੇ ਹੋਵੇ ਤੋ, ਕਹਿੰਦਾ ਇਹ ਜਿਹੜੇ ਤਿੰਨੋਂ ਸਾਧਨ ਹੈ ਇਹ ਇੱਕ ਹੀ ਪੁਰਸ਼ ਮੇ ਦੇਖਣ ਦੇਖਣੇ ਵਿੱਚ ਮਿਲਦੇ ਹੋਣ, ਕਿਹੜੇ ਕਿਹੜੇ, ਵਿਰਾਗ ਉਪਰਤੀ ਅਗਿਆਨ, ਜੇ ਇੱਕ ਹੀ ਪੁਰਸ਼ ਵਿੱਚ ਹੈ ਫਿਰ ਕੀ ਹੈ, ਮਹਤਾ ਤਮਸਾ ਫਲ ਤਪਸਾ ਫਲਮ, ਕਹਿੰਦਾ ਉਹ ਮਹਾਨ ਤਪ ਕਾ ਫਲ ਹੈ, ਇਹ ਤਿੰਨੋਂ ਇਕੱਠੇ ਰਹਿਣੇ, ਇਹ ਤਿੰਨੋਂ ਇਕੱਠੇ ਐਵੇਂ ਨਹੀਂ ਸਮਝ ਲੈਣਾ ਕਿਸੇ ਦੇ ਵਿੱਚ ਆ ਗਏ, ਮਹਤਾ ਤਪਸਾ ਫਲਮ ਬੜੇ ਭਾਰੀ ਤਪ ਕਾ ਫਲ ਜਾਣਨਾ, ਬਹੁਤ ਬੜੀ ਤਪੱਸਿਆ ਕੀਤੀ ਹੈ ਤਾਂ ਉਹ ਤਿੰਨੇ ਸਾਧਨ ਇਕੱਠੇ ਆ ਉਹ ਪੁਰਸ਼ ਵਿੱਚ, ਦੇਖ ਲਓ ਕੁਚਿਤ ਕੁਚਿਤ ਹਾਂ ਕੁਚਿਤ ਕਿੰਚਿਤ ਕੁਚਿਤ, ਇਨ ਤਿੰਨੋਂ ਮੇ ਸੇ ਕਿਸੀ ਪੁਰਸ਼ ਮੇ ਕੋਈ ਸਾਧਨ ਕਭੀ ਕਭੀ ਦੂਰੀ ਤੇ ਨਾ ਪ੍ਰਤੀਬੱਧ ਤੇ, ਪਾਪ ਕਰਮ ਸੇ ਪ੍ਰਤੀਬੱਧ ਹੋ ਜਾਤਾ ਹੈ, ਦੇਖ ਲਓ ਪਾਪ ਕਰਮ ਸਾਨੂੰ ਕਿੱਥੇ ਕਿੱਥੇ ਰੁਕਾਵਟਾਂ ਕਰ ਰਹੇ ਆ, ਪਾਪ ਕਰਮ ਸਾਡਾ ਸੰਸਾਰ ਦੇ ਵਿੱਚ ਦੁੱਖ ਵੀ ਭੁਗਤਾ ਰਹੇ ਆ, ਸਾਨੂੰ ਦੁੱਖ ਵੀ ਭੋਗਣ ਨੂੰ ਮਿਲ ਰਹੇ ਆ, ਔਰ ਮੁਕਤੀ ਦੇ ਵਿੱਚ ਵੀ ਟੰਗ ਅੜਾ ਰਹੇ ਹੋ, ਕਿਉਂਕਿ ਮੁਕਤੀ ਜੇ ਬਈ ਮੁਕਤੀ ਦੱਸੋ, ਜੇ ਹੁਣ ਪੁੱਛੇ ਵੀ ਪਾਪ ਕਰਮ ਜਿਹੜੇ ਆ ਮੁਕਤੀ ਦੇ ਵਿੱਚ ਕਿਉਂ ਵਾਧਾ ਕਰਦੇ ਆ, ਤੇ ਕੀ ਉੱਤਰ ਦਓਗੇ, ਵੀ ਜਿਹੜੇ ਪਾਪ ਕਰਮ ਕੀਤੇ ਆ ਤੇ ਜੋ ਮੁਕਤ ਹੋ ਗਿਆ ਤਾਂ ਭੁਗਤੇਗਾ ਕੌਣ, ਜਿਹੜੇ ਪਾਪ ਕਰਮ ਕੀਤੇ ਆ ਅਗਰ ਉਹ ਬੰਦਾ ਮੁਕਤ ਹੋ ਗਿਆ ਤਾਂ ਭੁਗਤੇਗਾ ਕੌਣ, ਫਿਰ ਇਸ ਵਾਸਤੇ ਉਹ ਤੰਗ ਅੜਾਉਂਦੇ ਆ, ਤਾਂ ਮੁਕਤੀ ਨੀ ਹੁੰਦੀ ਭੁਗਤਾਉਣ ਵਾਸਤੇ, ਵੀ ਇਹ ਭੁਗਤ ਲੈ ਪਹਿਲਾਂ ਜਿਹੜੇ ਕੀਤੇ ਆ ਫਿਰ ਕੋਈ ਸੋਚਾਂਗੇ ਤੇਰੇ ਬਾਰੇ, ਤੇ ਜਾਂ ਫਿਰ ਤਪੱਸ ਕਰਕੇ ਭਸਮ ਕਰਦੇ ਸਾਰੇ, ਕਹਿੰਦੇ ਉਹ ਤਿੰਨੋਂ ਇਕੱਠੇ ਆ ਤੇ ਸਮਝੋ ਉਹਨੇ ਬੜਾ ਭਾਰੀ ਤਪ ਕੀਤਾ ਤਾਂ ਇਕੱਠੇ ਆ, ਐਸੇ ਨਹੀਂ। ਠੀਕ ਆ ਜੀ, ਚਲ ਗਿਆ, ਹਾਂ ਬੜੇ ਭਾਰੀ ਇਨ ਤਿੰਨੋਂ ਮੇ ਸੇ ਕਿਸੀ ਪੁਰਸ਼ ਮੇ ਕੋਈ ਸਾਧਨ ਕਭੀ ਕਭੀ ਦੂਰੀ ਤੇ ਨਾ ਪ੍ਰਤੀਬੱਧ ਤੇ ਪਾਪ ਕਰਮ ਸੇ ਪ੍ਰਤੀਬੱਧ ਹੋ ਜਾਂਦਾ ਹੈ। ਆ ਟਿੱਪਣੀਕਾਰ ਕੀ ਲਿਖ ਰਹੇ ਹੈ, ਭਾਵ ਜੇ ਹੈ ਕਿ ਵਿਰਾਗ ਬੋਧ ਉਪਰਾਮ ਤੀਨੋਂ ਕਾ ਏਕ ਹੀ ਪੁਰਸ਼ ਮੇ ਸਾਥ ਸਾਥ ਵਿਦਿਮਾਨ ਹੋਣਾ ਅਨੇਕ ਜਨਮੋ ਕੇ ਕੀਏ ਹੋਏ ਪੁੰਨ ਪੁੰਜ ਕਾ ਫਲ ਹੈ। ਕਹਿੰਦਾ ਇਹ ਐਵੇਂ ਨਹੀਂ ਸਮਝ ਲੈਣਾ ਵੀ ਇਹ ਉਪਰਾਮ ਹੈ, ਵੈਰਾਗ ਹੋ ਗਿਆ ਇਹਨੂੰ, ਇਹਨੂੰ ਗਿਆਨ ਵੀ ਹੋ ਗਿਆ, ਤੇ ਇਹ ਕੋਈ ਮਾੜੀ ਮੋਟੀ ਕੋਈ ਤਪੱਸਿਆ ਕੀਤੀ ਹੈ, ਬੜੀ ਭਾਰੀ ਤਪੱਸਿਆ ਕੀਤੀ, ਮੁਕਤ ਹੋਣਾ ਕੋਈ ਮਾਮੂਲੀ ਗੱਲ ਆ, ਹੈ ਵੀ ਮਾਮੂਲੀ ਆ, ਹੈ ਵੀ ਮਾਮੂਲੀ ਆ, ਪਰ ਮਾਮੂਲੀ ਨਹੀਂ ਵੀ, ਕਿ ਮਾਮੂਲੀ ਕੈਸੇ ਆ, ਕਰਨਾ ਕੀ ਆ ਆਪਣੇ ਆਪ ਨੂੰ ਜਾਣਨਾ ਮੈਂ ਕੌਣ ਹਾਂ, ਉਹਦੇ ਚ ਸਥਿਤੀ ਬਣਾਈ ਰੱਖਣਾ, ਔਰ ਇਹਨੂੰ ਬ੍ਰਹਮਾਕਾਰ ਬਿਰਤੀ ਬਣਾਉਂਦਿਆਂ ਬਣਾਉਂਦਿਆਂ ਪਤਾ ਨੀ ਕਿੰਨੇ ਜਨਮ ਨਿਕਲ ਜਾਂਦੇ ਆ, ਤਾਂ ਕਰਕੇ ਕਠਿਨ ਵੀ ਆ, नहीं तो प्रतिबद्ध पाप के अनुसार तो तीनों में किसी किसी का प्रतिबद्ध भी हो जाता है, इसलिए तीनों का सह नहीं होता। सह मैंने साथ, तीनों के साथ नहीं होते, क्योंकि पाप कर्म से पहला उन्हें की क्या, ये तीनों जेड़े कठे रहिंदे आ, समझो जेड़े पुरुष विच है उसने बहुत बड़े पुण्य कर्म किए, पुण्य पुंज, पुण्य पुंज बिन मिले है ना संता। तुलसीदास जी कह रहे हैं इन्ने पुण्य होण तो फिर कोई महापुरुष मिलता नहीं, तो महापुरुष भी नहीं मिलेगा। पुण्य पूंजी बिन मिले है ना संता, ऐसे पुण्य पुंज होण ये जो तिन्ने साधन है, फिर
समूह
समूह ढेर जिन्हें कहेंगे ना, मेरी तो पूंजी भी गई, व्याज तो की मिलता सी, इदा नहीं कह रहे पूंजी बने मूल धन जेड़ा ना देख लो तुम। फिर इसलिए तीनों का सह नहीं होता, सह मैंने तीनों कठे नहीं रहते, क्योंकि तपस्या नहीं है, तपस्या नहीं है तो एक अद्धा इधर उधर हो जाऊगा, फिर तो फिर जे एक अद्धा इधर उधर हो गया तो केड़ा इधर उधर हो गया तो वो की गड़बड़ करेगा, ये दसणगे हुण। ठीक है जी, इन तीनों में भी तत्व ज्ञान का प्रतिबद्ध होने पर मोक्ष नहीं होता। आंदा इन तिना दे विचों जे तत्व ज्ञान का प्रतिबद्ध हो गया तो फिर मोक्ष नहीं होगी, किंतु पुण्य लोक की प्राप्ति होती है इस वार्ता को कहते हैं। पर ये समझ लेना जब मुक्ति नहीं है तो फिर नरक जाएगा, ये नहीं, वो जाएगा पुण्य लोक का दे विच ही, पर फर्क इतना होएगा मुक्ति नहीं होगी, फिर की होएगा पुनरावर्ती नो अर्जन, फिर उन दोबारा आना पड़ेगा, फिर जन्म होएगा, जन्म मरण समाप्त नहीं होंगे। वैराग्य प्रति पूर्ण बोधस्तु प्रतिबद्धते यस्य तस्य न मोक्षस्ति पुण्यलोकस्तपो बलात्, तप बल से, तपो बलात् मैंने तप के बल से, वैराग्य प्रति पूर्णे, विराग और उपराम ये दोनों पूर्ण होने पर, ये दोनों पूर्ण है कट नहीं है, विराग और उप्रति ये दोनों पूर्ण है, किसे पुरुष दे विच विराग भी बहुत है, उप्रति भी बहुत है, उपरामता भी बहुत है, पर ज्ञान नहीं है तो फिर की होएगा, वो दसन लगे हुण। ठीक है ना, विराग और उपराम ये दोनों पूर्ण होने पर अर्थात परिपक्व होने पर भी बोधस्तु यस्य प्रतिबद्धते, तत्व ज्ञान का प्रतिबंध जिस पुरुष के लिए होता है तस्य मोक्षो नास्ति, उसको मोक्ष प्राप्त नहीं होता, किंतु तपोबलात् पुण्यलोक, तप के बल से स्वर्ग आदि पुण्यलोक रूप फल प्राप्त होता है। ये नहीं समझ लेना कि और नरक जाएगा, नरक तो जा ही नहीं सकता ना, फिर उन्हों उत्तम स्वर्ग लोग मिलेगा, स्वर्ग दे अपने सुख भोगेगा, तप बल दे नाल जेड़े इकट्ठे किए आ, ते जो फिर वो समाप्त हो जाएंगे तो फिर इत्थे आएगा, फिर जन्म लेगा। वैराग्य तथा उप्रति इन दोनों का प्रतिबद्ध होने पर जीवन मुक्ति का सुख नहीं होता, इस वार्ता को कहते हैं। अंधा होने तुम दसता भी ज्ञान नहीं होगा तो दो है केड़े, वैराग उप्रति, तो विराग और उप्रति है, तत्व ज्ञान नहीं है तो मुक्ति नहीं होगी, स्वर्ग आदि मिलने लोग, ठीक है, और ज्ञान है उप्रति और विराग नहीं है तो फिर की होगा। अंधा सुनो वो तुम दस दें, वो सुन लो, ठीक है जी, फिर की होगा। विराग तथा उप्रति इन दोनों का प्रतिबद्ध होने पर जीवन मुक्ति का सुख नहीं होता, किंतु वह इस वार्ता को कहते हैं। अंदा विराग उप्रति है और ज्ञान नहीं है तो मुक्ति नहीं है, और ज्ञान है उप्रति विराग नहीं है तो फिर की अंदा, फिर मुक्ति तो है पर जीवन मुक्ति का जो सुख है आनंद है ना वो नहीं मिलेगा, क्योंकि व्यवहार में ज्यादा फंसा रहेगा। मुक्ति का मुक्ति तो है ही, मरकर मुक्ति है, वो फंसा रहेगा। पूर्ण बोधे तदन्यो द्वौ प्रतिबद्धो जथा तदा मोक्षो विनश्यतः, देखो विमोक्ष की कह रहे हैं, मोक्ष विनश्चित निश्चित रूप में किंतु दृष्ट दुखम न नश्यति बोध पूर्ण बोध अर्थात तत्व ज्ञान पूर्ण होने पर तदन्यो द्वयो विराग और उपराम ये दोनों जदा प्रतिबद्ध दो तदा जब प्रतिबद्ध हो जाते हैं तब मोक्ष निश्चित मुक्ति फल तो निश्चित ही है ना, मुक्ति तो होगी, फिर मुक्ति तो उदय होगी जब तो ज्ञान हो गया,
ज्ञान हो गया ना तो मेरा
ज्ञान हो जाएगा, नहीं होना तो शास्त्र क्यों कहेंगे
है?
हुण जदा कोई बंदा विचार करदा विचार जो पाप कर्म जेड़े अटकाउंदे ते फिर मोक्ष नहीं होगा, अगर पाप कर्म नहीं है उपरामता और वैराग्य नहीं है पाप कर्म भी नहीं है तो मुक्ति तो हो जाएगी, ज्ञान तो हो जाएगा, नहीं समझे उन्हें क्या सी कि जे पाप कर्म है ते ओ की कर दे ओ प्रतिबंध कर दे मोक्ष दे विच, जिन्ना चिर तू भुगत नहीं लेंदा उन्ना चिर ज्ञान नहीं होएगा, ते ओ तप दे नाल पाप कर्म भस्म भी तो हो जाते हैं, वो भस्म हो गए विराग नहीं होया उपरति है, हाँ उदासीनता नहीं है और विराग नहीं है उपरति नहीं है तो फिर की होएगा मुक्ति तो हो जाएगी, हाँ पर ये जड़ा की है जीवन मुक्ति का सुख ये नहीं प्राप्त होगा, ये कह रहे मुक्ति रूप फल तो निश्चित ही है मुक्ति तो हो जाऊ किंतु दृश्य दुखम न नश्यति परंतु व्यवहार आदि दुख निवृत्ति नहीं होता, व्यवहार आदि में वो फिर ज्यादा फसया रहेगा, तो प्रामता नहीं है विराग नहीं है तो व्यवहार में लगेगा, तो व्यवहार में तो की है सुख तो है ही नहीं दुखी दुख है, तो फिर उन्हें दुख बने रहेंगे, भज दौड़ रहेगी, जैसे राजा जनक सी की सी वो ज्ञानी सी और फिर भी वो सब लगे है, इस वास्ते वो यज्ञ बल्क वो भी ज्ञानी सी वो मस्ती में बैठे अपने जंगल च, सुखदेव जी नंगे फिरे जान डे उन्हें पता ही
नहीं,
उपरामता है उन्होंने तीन ही है, जनक जी को प्रामता वैराग्य नहीं है वो ज्ञान है मुक्त होगी, मुक्ति में तीनों बराबर है, मुक्ति में तीनों बराबर है, हुण जनक दे विच महाराज जी अज हुण आ काम करना जी चलो जी उधर तुर पे, महाराज जी हुण आज का इन सजा देनी है इन्हू मृत्यु दंड दे रहा है, एक नु बख्श रहा है किसी पंडतों नु दान दे रहा ब्राह्मणा नु गऊआ दान दे रहा है और एक नु मृत्यु दंड दे रहा है, नाले ज्ञान है ये नहीं भी मुक्ति नहीं हो, ठीक है ये है क्यों जाकर सिंह जी अब कहते फिर विराग कि विराग की तुम अवधि दस दो आते दस दें यदि कही है ब्रह्म लोक के भोग लो चाहे सबन को त्याग वेदर्थ ज्ञाता मुनि कहे ता है वैराग है, अब ये ब्रह्म लोक नु की कह रहे देखो, अब विराग आदि तीनों की अवधि दिखाते हैं, इन्हों की अवधि मैंने सीमा ये कितों तक होने चाहिए, ब्रह्म लोक त्रिणकार देख लो कहते ब्रह्म लोक नु की समझो तृण दे समान जैसे घास का तीला प्या ना इदा इदा समझो, ब्रह्म लोक त्रिणकार विरागस्य अवधि मतः देह आत्मा वत परमात्मा त्वा दृढ़ो बोधो समाप्यते, ब्रह्म लोक त्रिणकार ब्रह्म लोक को भी तृण के समान तुच्छ समझना, तृण जैसे घास दा का सुखा जा तीला प्या साडे किहड़े काम आऊगा वो सानू को सुख दे सकदा, कहिंदा इदां ब्रह्म लोक नू समझो जे मुक्त होना थे, ये है विराग विराग दी अवधि ठीक है ना, ब्रह्म लोक त्रिणकारा ब्रह्म लोक को भी त्रिण के समान तुस मतलब कहने का की आ ਇਹਦੇ ਕਹਿਣੇ ਦਾ ਇਸੇ ਕੀ ਹੈ, ਬ੍ਰਹਮ ਲੋਕ ਨੂੰ ਤੁਛ ਸਮਝੋ, ਤ੍ਰਿਣ ਕੇ ਸਮਾਨ ਸਮਝੋ। ਉਹਦਾ ਕਹਿਣ ਦਾ ਤਾਤਪਰਿਆ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮੈਨੂੰ ਇਹ ਨੀ ਚਾਹੀਦੀ ਚੀਜ਼ਾਂ, ਮੈਨੂੰ ਰਾਜ ਵੀ ਨੀ ਚਾਹੀਦਾ, ਮੁਕਤੀ ਵੀ ਨੀ ਚਾਹੀਦੀ। ਮਨ ਪ੍ਰੀਤ ਚਰਨ ਕਮਲਾਰੇ, ਤੇ ਕੀ ਹੋ ਗਿਆ, ਆਪੇ ਹੋ ਗਿਆ ਨਾ ਤੁਛ। ਜਿਹਨੂੰ ਹੁਣ ਚਾਹੀਦਾ ਨੀ ਉਹਦੇ ਵਾਸਤੇ ਘਾਹ ਦਾ ਤੀਲਾ ਹੀ ਆਓ, ਉਹਦੇ ਵਾਸਤੇ ਘਾਹ ਹੀ ਆਊ ਕੀ ਆ, ਵੀ ਉਹ ਵੀ ਤਾਂ ਇੱਛਾ ਹੀ ਹੈ, ਉਹ ਵੀ ਤਾਂ ਇੱਛਾ ਹੀ ਹੈ। ਤੇ ਜੇ ਫਿਰ ਕਹੋ ਤਾਂ ਫਿਰ ਇਹ ਵੀ ਤਾਂ ਇੱਛਾ ਰੱਖੀ ਉਹਨੇ ਕਿ ਮਨ ਪ੍ਰੀਤ ਚਰਨ ਕਮਲਾ ਰਹੇ, ਇਹ ਨੀ ਇੱਛਾ ਫਿਰ। ਗੁੜ ਧਿਆਨ ਨਾਲ ਸੋਚੋਗੇ ਤਾਂ ਆਪਾਂ ਤਾਂ ਕਥਾ ਕਰਨ ਲੱਗੇ ਸਿੱਧਾ ਕਹਿ ਦਿੰਦੇ ਹਾਂ, ਮਹਾਰਾਜ ਨੇ ਕਿਹਾ ਹੈ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਰਾਜ ਦੀ ਵੀ ਇੱਛਾ ਨਹੀਂ ਰੱਖਣੀ ਚਾਹੀਦੀ, ਮੁਕਤੀ ਦੀ ਵੀ ਇੱਛਾ ਨਹੀਂ ਰੱਖਣੀ ਚਾਹੀਦੀ, ਤੇ ਮੈਨੂੰ ਭਗਵਾਨ ਤੇਰੇ ਚਰਨਾਂ ਦੀ ਪ੍ਰੀਤੀ ਚਾਹੀਦੀ ਹੈ, ਇਹ ਵੀ ਤਾਂ ਇੱਛਾ ਹੀ ਆ। ਪਰ ਇਸ ਇੱਛਾ ਤੋਂ ਬਾਕੀ ਇੱਛਾ ਉੱਚੀ ਕੋਈ ਨਹੀਂ ਹੈਗੀ, ਇਹ ਸਮਰਪਣ ਭਾਵ ਇੱਛਾ ਨਹੀਂ ਹੈ। ਇਹਨੂੰ ਕਹਿੰਦੇ ਆ ਸ਼ਰਨ ਜਾਣਾ, ਸ਼ਰਨਾਗਤ ਹੋ ਜਾਣਾ, ਜਿੰਨਾ ਚਿਰ ਮਾਂ ਦੇਖ ਲੈਂਦੀ ਬੱਚਾ ਖੇਲ ਰਿਹਾ ਰੋ ਰਿਹਾ, ਉਹਨੂੰ ਖਿਲੋਣਾ ਦੇ ਦਿੰਦੀ ਉਹ ਖੇਲਣ ਲੱਗ ਜਾਂਦਾ, ਜਦੋਂ ਸਾਰੇ ਖਿਲੋਣੇ ਸੁੱਟ ਕੇ ਰੋਣਾ ਬੰਦ ਨਹੀਂ ਕਰਦਾ ਨਾ, ਫਿਰ ਮਾਂ ਨੂੰ ਗੋਦੀ 'ਚ ਲੈ ਕੇ ਦੁੱਧ ਪਿਲਾਏਗੀ। ਤੇ ਜਦੋਂ ਭਗਵਾਨ ਦੇਖ ਲੈਂਦਾ ਹੁਣ ਕੁਛ ਚਾਹੀਦਾ ਨਹੀਂ, ਮੇਰੇ ਤੋਂ ਬਗੈਰ ਹੁਣ ਕੁਛ ਚਾਹੀਦਾ ਹੀ ਨਹੀਂ, ਇਹਨੂੰ ਮੈਂ ਹੀ ਚਾਹੀਦਾ, ਤਾਂ ਹੀ ਤੂੰ ਆਊਗਾ। ਪਹਿਲਾਂ ਜੇ ਦੇਖਦਾ ਵੀ ਇਹਨੂੰ ਹੋਰ ਕੁਛ ਚਾਹੀਦਾ ਤਾਂ ਫਿਰ ਚੱਲ ਵੀ ਚੱਕ, ਉਹ ਇੱਛਾ ਹੈ, ਠੀਕ ਹੈ ਨਾ। ਇਹ ਸਮਰਪਣ ਭਾਵ ਹੋ ਗਿਆ, ਹੋ ਗਿਆ ਜੀ ਸ਼ਲੋਕ। ਅੱਛਾ, ਵੈਰਾਗ ਕੀ ਸੀਮਾ ਜਾਣਨਾ, ਕਿਹੜਾ ਇਹ ਬ੍ਰਹਮ ਲੋਕ ਕੋ ਇੱਛਾ ਨਾ ਰੱਖਣਾ, ਨੂੰ ਤੁਛ ਸਮਝਣਾ, ਤ੍ਰਿਣ ਕੇ ਸਮਾਨ ਸਮਝਣਾ, ਇਹ ਵੈਰਾਗ ਕੀ ਸੀਮਾ ਜਾਣਨਾ, ਇਹਦਾ ਵੈਰਾਗ ਕੀ ਸੀਮਾ ਹੈ। ਦੇਹ ਆਤਮਾ ਵਤ ਸਰੀਰ ਮੈਂ ਦ੍ਰਿੜ ਅਹਮ ਬੁੱਧੀ ਕੀ ਨਿਆਈ, ਆਂਦਾ ਜੈਸੇ ਤੁਹਾਨੂੰ ਹੁਣ ਅਗਿਆਨੀ ਪੁਰਸ਼ ਨੂੰ ਇਹ ਸਰੀਰ ਦੇ ਵਿੱਚ ਮੈਂ ਹੂੰ ਮੈਂ ਹੂੰ ਮੈਂ ਹੂੰ ਇਹ ਪੱਕੀ ਬੁੱਧੀ ਹੋ ਗਈ ਹੈ, ਅੱਧਾ ਏਦਾਂ ਹੀ ਆਤਮਾ ਦੇ ਵਿੱਚ ਹੋ ਜਾਏ ਪੱਕੀ ਬੁੱਧੀ, ਮੈਂ ਬ੍ਰਹਮ ਹੂੰ ਮੈਂ ਬ੍ਰਹਮ ਹੂੰ। ਅਸਲੀ ਮੋਕਸ਼ ਦਾ ਸਰੂਪ ਇਹ ਹੈ, ਅਸਲੀ ਮੋਕਸ਼ ਦਾ ਸਰੂਪ ਜੋ ਪੁੱਛੇ ਤੁਹਾਨੂੰ ਤੇ ਕੀ ਆ, ਉਹਨੂੰ ਕਹਿੰਦੇ ਗਿਆਨ ਹੋ ਜਾਣਾ ਮੋਕਸ਼ ਹੈ, ਕਹਿੰਦੇ ਨਾ ਗਿਆਨ ਹੋ ਜਾਣਾ ਮੋਕਸ਼ ਨਹੀਂ ਹੈ, ਗਿਆਨ ਹੋਊ ਕਿੱਦਾਂ, ਕਹਿੰਦੇ ਜਿੱਦਾਂ ਹੁਣ ਅਗਿਆਨੀ ਪੁਰਸ਼ ਦੀ ਬੁੱਧੀ ਦ੍ਰਿੜ ਹੋ ਗਈ ਆ ਸਰੀਰ ਦੇ ਵਿੱਚ, ਮੈਂ ਇਹੀ ਹੂੰ ਮੈਂ ਸਰੀਰ ਹੀ ਹੂੰ, ਇਹਦੇ ਨਾਲ ਟੁੱਟ ਕੇ ਏਦਾਂ ਹੀ ਇਹ ਦ੍ਰਿੜ ਬੁੱਧੀ ਆਤਮਾ ਦੇ ਵਿੱਚ ਹੋ ਜਾਵੇ ਤੇ ਮੈਂ ਆਤਮਾ ਹੀ ਹੂੰ, ਉਹ ਫਿਰ ਸਮਝੋ ਉਸੀ ਸ਼ਰਨ ਮੁਕਤੀ ਹੋ ਜਾਏਗੀ, ਠੀਕ ਹੈ ਜੀ। ਪਰਮਾਤਮਾ ਵਤ ਦ੍ਰਿੜੇ, ਪਰਮਾਤਮਾ ਮੈਂ ਅਹਮ ਬੁੱਧੀ ਕੀ ਦ੍ਰਿੜਤਾ ਹੋਣੇ ਪਰ ਬੋਧ ਸਮਾਪਤੇ ਤੱਤਵ ਗਿਆਨ ਕੀ ਪੂਰਨਤਾ ਹੋ ਜਾਤੀ ਹੈ, ਇਹਦੇ ਇਹ ਫਿਰ ਕੀ ਹੋ ਗਿਆ ਸਮਝੋ, ਤੱਤਵ ਗਿਆਨ ਪਰਿਪੂਰਨ ਹੈ ਉਸਕਾ, ਜਿੱਦਾਂ ਹੁਣ ਅਗਿਆਨੀ ਪੁਰਸ਼ ਦੀ ਸਰੀਰ ਦੇ ਵਿੱਚ ਅਹਮਤਾ ਮਮਤਾ ਹੈ, ਅਹਮਤਾ ਮਮਤਾ ਮੈਨੇ ਕਦੀ ਇਹਨੂੰ ਮੈਂ ਕਹਿ ਦਿੰਦਾ, ਕਦੀ ਮੇਰਾ ਕਹਿ ਦਿੰਦਾ, ਕਦੀ ਕਹਿ ਦਿੰਦਾ ਮੈਂ ਹੂੰ ਕਦੀ ਕਹਿੰਦਾ ਮੇਰਾ ਸਰੀਰ, ਇਹ ਅਹਮਤਾ ਮਮਤਾ ਜਿੱਦਾਂ ਅਗਿਆਨ ਅਵਸਥਾ ਦੇ ਵਿੱਚ ਸਰੀਰ ਦੇ ਵਿੱਚ ਹੁਣ ਹੈ, ਏਦਾਂ ਹੀ ਆਤਮਾ ਦੇ ਵਿੱਚ ਦ੍ਰਿੜ ਹੋ ਜਾਏ ਵੀ ਮੈਂ ਆਤਮਾ ਹੂੰ, ਕਹਿੰਦਾ ਇਹ ਗਿਆਨ ਦੀ ਪੂਰਨ ਅਵਧੀ ਹੈ, ਪੂਰਨ ਅਵਧੀ ਗਿਆਨ ਦੀ ਇਹ ਹੈ, ਠੀਕ ਹੈ ਜੀ। ਆ ਦੇਖੋ ਹੁਣ ਫਿਰ ਕੀ ਕਰਨ ਲੱਗੇ, ਦੇਖੋ ਹੋਰ ਸੁਣੋ, ਸੁਸ਼ੁਪਤੀ ਦੇ ਵਿੱਚ ਜਦੋਂ ਬੰਦਾ ਸੌ ਜਾਂਦਾ ਹੈ ਕੋਈ ਵੀ, ਉਹਨੂੰ ਫਿਰ ਕੋਈ ਸਿਮਰਨ ਰਹਿੰਦਾ, ਯਾਦ ਸਿਮਰਨ ਮੈਂ ਯਾਦ ਵੀ ਮੈਂ ਕਿੱਥੇ ਸੁੱਤਾ ਹਾਂ, ਮੈਂ ਆਪਣਾ ਮੋਬਾਈਲ ਕਿੱਥੇ ਰੱਖਿਆ ਸੀ, ਮੈਂ ਆਪਣੇ ਜਿਹੜੇ ਜੇਬ ਦੇ ਵਿੱਚ ਪਰਸ ਸੀ ਉਹ ਕੱਢ ਕੇ ਕਿੱਥੇ ਰੱਖਿਆ, ਜਾਂ ਮੈਂ ਕੀ ਥੱਲੇ ਕੀ ਵਿਛਾਇਆ ਸੀ, ਉੱਪਰ ਕੀ ਓੜਿਆ ਸੀ, ਕਿਹੜੇ ਕਮਰੇ 'ਚ ਪਿਆ ਸੀ, ਮੇਰੇ ਪਾਸ ਕੌਣ ਆ, ਬੱਚਾ ਹੈ ਕਿ ਨਹੀਂ ਹੈ ਮੇਰੇ ਪਾਸ, ਕੁਛ ਯਾਦ ਰਹਿੰਦਾ ਇਹਨਾਂ ਗੱਲਾਂ ਦਾ, ਕੁਛ ਨਹੀਂ ਯਾਦ ਰਹਿੰਦਾ। ਕਹਿੰਦਾ ਏਦਾਂ ਹੀ ਕਰੋ, ਫਿਰ ਕੀ ਕਰੋ ਦੇਖੋ ਕੀ ਦੱਸ ਰਹੇ ਹੁਣ। ਸੁਪਤੀ ਵੱਧ ਵਿਸਮ੍ਰਤੀ ਸੀਮਾ, ਸੀਮਾ ਮਾਨੇ ਹੱਦ। ਕਹਿੰਦਾ ਸੁਪਤੀ ਵੱਧ ਵਿਸਮ੍ਰਤੀ ਸੀਮਾ ਬਵੇਦ ਉਪਰਮਸਿਆ ਹੀ ਦਿਸ਼ਾਨਸਿਆ ਨਿਸ਼ਚੇਯਮ ਤਾਤਪ ਤਾਰਤਮਯਮ ਵਤਾਨ ਪਰਮ ਤਰਮ। ਕੀ ਕਹਿ ਰਿਹਾ? ਸੁਪਤੀ ਵੱਤ ਵਿਸਮ੍ਰਤੀ, ਸੁਸ਼ੁਪਤੀ ਕੀ ਨਿਆਈ? ਅਨਾਤਮ ਪਦਾਰਥ ਕਾ ਵਿਸਮਰਨ, ਅਨਾਤਮ ਪਦਾਰਥ ਜਿਹੜੇ ਹੈ, ਅਨਾਤਮ ਹੈ ਨਾ ਆਤਮਾ ਇਹਦੀ, ਅਨਾਤਮਾ ਜਿਹੜੇ ਜਿਹੜੀ ਆਤਮਾ ਨਹੀਂ, ਆਤਮਾ ਕਿਹੜੀ? ਇੱਕ ਤੇ ਬਾਕੀ ਕੀ ਹੈ? ਅਨਾਤਮਾ। ਅਨਾਤਮਾ ਅਨਾਤਮਾ ਪਦਾਰਥ ਜਿਹੜੇ ਹੈ, ਜੈਸੇ ਬੰਦਾ ਸੁਸ਼ੁਪਤੀ ਵਿੱਚ ਸੌਂ ਜਾਂਦਾ ਹੈ ਤੇ ਉਹਨੂੰ ਸਭ ਕੁਛ ਭੁੱਲ ਜਾਂਦਾ ਹੈ, ਆਂਦਾ ਏਦਾਂ ਹੀ ਤੁਸੀਂ ਜਾਗਦਿਆਂ ਵਿੱਚ ਭੁੱਲ ਗਏ, ਉਹ ਹੋ ਗਈ ਉਪਰਾਮਤਾ, ਉਹ ਉਪਰਾਮਤਾ ਦੀ ਅਵਧੀ ਹੈ। ਤੇ ਭੁੱਲਣਾ ਭੁੱਲੋਗੇ ਕਦੋਂ? ਜਦੋਂ ਮਨ ਆਤਮਾ ਦੇ ਨਾਲ ਜੁੜਿਆ ਰਹੇਗਾ, ਆਪਣੇ ਆਪ ਭੁੱਲ ਗਿਆ ਸਭ। ਹੁਣ ਤੁਸੀਂ ਦੇਖੋ, ਹੁਣ ਤੁਸੀਂ ਇੱਕ ਆਪਣੇ ਬੱਚੇ ਦਾ ਚਿੰਤਨ ਕਰਨੇ ਲੱਗ ਜਾਓ, ਬਾਕੀ ਸਾਰਾ ਸੰਸਾਰ ਨਹੀਂ ਸਾਹਮਣੇ ਆਏਗਾ, ਭੁੱਲ ਜਾਏਗਾ, ਉਹੋ ਹੀ ਦਿਖਾਈ ਦੇ ਦਿੰਦਾ ਰਹੇਗਾ। ਜਾਂ ਕਿਸੇ ਨੇ ਕੋਈ ਉਲਟਾ ਸਿੱਧਾ ਬੋਲ ਦਿੱਤਾ ਹੋਵੇ ਸਾਨੂੰ, ਤੇ ਸਾਰਾ ਦਿਨ ਉਹੀ ਸਾਹਮਣੇ ਉਹਦਾ ਚਿੰਤਨ ਚੱਲਦਾ ਰਹੇਗਾ, ਬਾਕੀ ਸਾਰਾ ਸੰਸਾਰ ਕਿਤੇ ਦੌੜ ਗਿਆ, ਬਾਕੀ ਭੁੱਲ ਜਾਏਗਾ, ਹੈ ਤੇ ਇੱਥੇ ਹੀ ਆ, ਕਿਤੇ ਗਿਆ ਤਾਂ ਨਹੀਂ ਨਾ। ਬਸ ਏਦਾਂ ਹੀ ਜਦੋਂ ਆਤਮਾ ਦੇ ਨਾਲ ਮਨ ਜੁੜ ਗਿਆ ਤੇ ਸੰਸਾਰ ਨੇ ਆਪੇ ਭੁੱਲ ਜਾਣਾ। ਮਨ ਨੇ ਇੱਕ ਟਾਈਮ ਇੱਕ ਹੀ ਕੰਮ ਕਰਨਾ, ਦੋ ਤੇ ਕਰਨੇ ਨਹੀਂ, ਚਾਹੇ ਆਤਮਾ ਦਾ ਚਿੰਤਨ ਕਰੇਗਾ ਚਾਹੇ ਸੰਸਾਰ ਦਾ ਕਰੇਗਾ। ਸੰਸਾਰ ਵੱਲੋਂ ਹਟਾ ਕੇ ਆਪਾਂ ਆਤਮਾ ਮਨ ਲਗਾ ਰਹੇ ਹਾਂ ਤੇ ਬਾਕੀ ਜਿਹੜਾ ਸੰਸਾਰ ਉਹ ਆਪਣੇ ਆਪ ਹੀ ਭੁੱਲ ਜਾਏਗਾ। ਠੀਕ ਹੈ ਨਾ, ਇਹੀ ਉਹ ਕਹਿ ਰਹੇ ਆ। ਦੇਖੋ, ਸੁਸ਼ੁਪਤੀ ਕੀ ਨਿਆਈ? ਅਨਾਤਮ ਪਦਾਰਥ ਕਾ ਵਿਸਮਰਨ ਉਪਰਾਮਸਿਆ ਸੀਮਾ ਭਵੇਤ, ਉਪਰਤੀ ਕੀ ਅਵਧੀ ਹੈ, ਇਹਨੂੰ ਕਹਿੰਦੇ ਉਪਰਾਮਤਾ। ਅਨਿਆ ਦਿਸ਼ਾ ਇਸ ਦਿਗ ਦਰਸ਼ਨ ਸੇ ਅਰਥਾਤ ਦਿਖਾਏ ਹੋਏ ਪ੍ਰਕਾਰ ਸੇ ਅਵਾਂਤਰਮ ਤਾਰਤਮਯਮ ਇਨ ਤੀਨੋ ਕੇ ਮੱਧ ਮੇ ਹੋਣੇ ਵਾਲੇ ਨਿਊਨਧਿਕ ਭਾਵ ਵਿਨਿਸ਼ਚੇਤਮ ਜਾਣ ਲੈਣਾ ਚਾਹੀਏ। ਆਂਦਾ ਕਿਸੇ ਨੂੰ ਕੰਮ ਹੋ ਗਿਆ, ਕਿਸੇ ਨੂੰ ਜ਼ਿਆਦਾ ਹੋ ਗਿਆ, ਕਿਸੇ ਨੂੰ ਘੱਟ ਭੁੱਲਦਾ ਸੰਸਾਰ, ਕਿਸੇ ਨੂੰ ਭੁੱਲਦਾ ਹੀ ਨਹੀਂ, ਇਹ ਤਾਰਤਮਤਾ ਜਾਣ ਲੈਣਾ। ਠੀਕ ਹੈ ਜੀ। ਤਤਵੇਤਾ ਕੀ ਵੀ ਰਾਗ ਆਦਿ ਕੇ ਕਾਰਨ ਵਿਸ਼ਵਤਾ ਦੇਖਣੇ ਮੇ ਆਤੀ ਹੈ। ਅਬ ਸ਼ੰਕਾਵਾਦੀ ਸ਼ੰਕਾ ਕਰ ਰਿਹਾ, ਆਂਦਾ ਜਿਹੜੇ ਤੱਤਵ ਗਿਆਨੀ ਹੈ, ਮਹਾਂਪੁਰਸ਼ ਹੈ, ਉਹਨਾਂ ਦੇ ਵਿੱਚ ਰਾਗ ਆਦਿ ਜਿਹੜੇ ਆ ਦੇਖਣੇ ਚਾਹੁੰਦੇ ਆ, ਕਿਸੇ ਨੂੰ ਚੰਗਾ ਸਮਝਦੇ, ਕਿਸੇ ਨੂੰ ਮਾੜਾ ਸਮਝਦੇ, ਵਿਸ਼ਮਤਾ ਦੇਖਣ ਮੇ ਆਤੀ ਹੈ। ਇਸ ਲਈ ਗਿਆਨ ਮੁਕਤੀ ਕਾ ਹੇਤੂ ਹੈ, ਇਸ ਕਾ ਨਿਸ਼ਚੇ ਨਹੀਂ ਕੀਆ ਜਾ ਸਕਦਾ। ਆਂਦਾ ਉਹਨਾਂ 'ਚ ਵੀ ਦੇਖਣੇ 'ਚ ਆ ਰਹੀ ਆ, ਤੇ ਫਿਰ ਗਿਆਨ ਜਿਹੜਾ ਮੁਕਤੀ ਕਾ ਹੇਤੂ ਹੈ, ਇਹਦਾ ਨਿਸ਼ਚੇ ਤੁਸੀਂ ਕੈਸੇ ਕਰ ਲਓਗੇ? ਐਸੀ ਸ਼ੰਕਾ ਉਠਾ ਕਰ ਰਾਗ ਆਦਿ ਕੀ ਨਿਆਈ, ਰੋਗ ਆਦਿ ਵੀ ਪ੍ਰਬਧ ਕਰਮ ਕਾ ਫਲ ਰੂਪ ਹੋਣੇ ਸੇ ਰੋਗ ਆਦਿ ਮੁਕਤੀ ਕਾ ਪ੍ਰਤੀਬੰਧ ਨਹੀਂ ਕਰ ਸਕਦਾ, ਅਤਾ ਸ਼ਾਸਤਰ ਕੇ ਅਰਥ ਮੇ ਸੰਸੇ ਤਥਾ ਭਰਮ ਨਹੀਂ ਕਰਨਾ ਚਾਹੀਏ, ਇਸ ਪ੍ਰਕਾਰ ਉੱਤਰ ਕਹਿਤੇ। ਆਂਦੇ ਕੋਈ ਮੰਨ ਲਓ ਕਿਸੇ ਨੂੰ ਗਿਆਨ ਹੋ ਗਿਆ ਤੇ ਉਹ ਮੰਜੇ ਤੇ ਪਿਆ ਹਾਏ ਹਾਏ ਕਰ ਰਿਹਾ, ਹਾਏ ਮਰ ਗਿਆ, ਹਾਏ ਮਰ ਗਿਆ, ਬਚਾ ਲਓ ਬਚਾ ਲਓ, ਉਹ ਮੇਰੇ ਆਹ ਦੁਖਦਾ, ਮੈਂ ਇੱਥੇ ਦਰਦ ਹੋ ਰਹੀ, ਮੇਰੀ ਢੂਈ ਟੁੱਟ ਗਈ ਹੋਏ, ਤੇ ਤੁਸੀਂ ਕੀ ਸਮਝੋਗੇ? ਇਹ ਅਗਿਆਨੀ ਆ। ਆਂਦਾ ਰੋਗ ਆਦਿ ਜਿਹੜੇ ਹੈ, ਇਹ ਗਿਆਨ ਮੁਕਤੀ ਦੇ ਵਿੱਚ ਬੰਧਨ ਬਾਧਕ ਨਹੀਂ ਬਣ ਸਕਦੇ, ਇਹਦੇ ਸਰੀਰ ਦਾ ਭੋਗ ਹੈ। ਰੋਗ ਆਦਿ ਜਿਹੜੇ ਹੈ ਉਹ ਮੁਕਤੀ ਦਾ ਬਾਧਕ ਨਹੀਂ ਬਣ ਸਕਦੇ, ਉਹ ਰਹਿਣਗੇ, ਕਿਉਂ ਤੇ ਉਹਨਾਂ ਨੂੰ ਭੋਗਣ ਵਾਸਤੇ ਤੇ ਸਰੀਰ ਮਿਲਿਆ, ਸੁੱਖ ਦੁੱਖ ਭੋਗਣ ਵਾਸਤੇ, ਤੇ ਹੋਰ ਕਾਹਦੇ ਵਾਸਤੇ ਮਿਲਿਆ? ਮੁਕਤੀ ਵਾਸਤੇ ਵੀ ਮਿਲਿਆ। ਤੇ ਜੇ ਮੁਕਤੀ ਦਾ ਰੋਗ ਆਦਿ ਨੇ ਬੰਧ ਬਾਧਕ ਬਣ ਜਾਣ, ਰੋਗ ਆਦਿ ਬਾਧਕ ਨਹੀਂ, ਪਾਪ ਕਰਮ ਬਾਧਕ ਹੋਤੇ, ਇਤਨਾ ਸਮਝ ਲੈਣਾ। ਪਾਪ ਔਰ ਪੁੰਨ, ਖਾਲੀ ਪਾਪ ਵੀ ਨਹੀਂ ਲੈਣਾ, ਪੁੰਨ ਕਰਮ ਵੀ ਬਾਧਕ ਹੈ। ਪੁੰਨ ਤੁਸੀਂ ਕਰ ਰਹੇ ਇੱਛਾ ਰੱਖ ਕੇ, ਤਾਂ ਇੱਛਾ ਫਿਰ ਇਸ ਜਨਮ 'ਚ ਪੂਰੀ ਹੋਣੀ ਨਹੀਂ, ਉਹਦੇ ਵਾਸਤੇ ਦੂਸਰਾ ਜਨਮ ਲੈਣੇ ਪਏਗਾ। ਕੋਈ ਤਪ ਕਰ ਰਿਹਾ, ਮੈਨੂੰ ਮੈਂ ਰਾਜਾ ਬਣਾ, ਤਾਂ ਜਨਮ ਮਿਲੇਗਾ ਤਾਂ ਹੀ ਬਣੂਗਾ, ਤਾਂ ਫਿਰ ਕੀ ਹੋਇਆ? ਵੀ ਪਾਪ ਕਰਮ ਔਰ ਪੁੰਨ ਕਰਮ ਮੁਕਤੀ ਦਾ ਵਾਧਕ ਬਣਦੇ ਆ, ਰੋਗ ਆਦਿ ਨਹੀਂ। ਰੋਗ ਤਾਂ ਸਗੋਂ ਕੱਟੇ ਜਾਣਗੇ ਪਾਪ ਕਰਮ, ਕਿਉਂ ਪਾਪ ਦਾ ਕਰਮ ਦਾ ਫਲ ਕੀ ਦੁੱਖ, ਤੇ ਦੁੱਖ ਭੋਗ ਰਿਹਾ ਉਹ ਕੱਟੇ ਜਾ ਰਹੇ, ਠੀਕ ਹੈ ਨਾ। ਹਾਂ ਤਾਂ ਹੀ ਤਾਂ ਕਿਹਾ ਮਹਾਰਾਜ ਜੀ, ਕਹਿੰਦਾ ਵੀ ਸ਼ਾਸਤਰ ਜਿਹੜਾ ਅਰਥ ਆ ਉਹਦੇ ਵਿੱਚ ਸੰਸ਼ੇ ਨਹੀਂ ਕਰਨਾ ਚਾਹੀਏ। ਅਰਬਦ ਕਰਮਾ ਨਾਨਾਤਵਾਦ ਬੁੱਧਵਾ ਨਾਮ ਅਨਥਾ ਨਥਾ ਵਰਤਨਮ ਤੇ ਨਾ ਸ਼ਾਸਤਰ ਅਰਥੇ ਭਰਮ ਤਵਯਮ ਨਾ ਪੰਡਿਤ ਹੀ। ਕੀ ਕਹਿ ਰਹੇ ਦੇਖ ਲਓ, ਅਰਬਦ ਕਰਮ, ਅਰਬਦ ਮੈਨੇ ਪ੍ਰਾਰਬਧ ਕਰਮ, ਨਾਨਾਤਵਾਦ ਹਰ ਇੱਕ ਪੁਰਸ਼ ਦੇ ਅਲੱਗ ਅਲੱਗ ਹੈ। ਪ੍ਰਧਾਨ ਜੀ ਦਾ ਪ੍ਰਾਰਬਧ ਕਰਮ ਅਲੱਗ ਹੈ, ਮੇਰਾ ਅਲੱਗ ਹੈ, ਜੈ ਦਾ ਭਾਨ ਦਾ ਰਾਮ ਦਾ ਉਜਾਗਰ ਸਿੰਘ ਜਿਤਨੇ ਬੈਠੇ ਆਪਾਂ ਸਾਰਿਆਂ ਦੇ ਕਰਮ ਪ੍ਰਾਰਬਧ ਕਰਮ ਅਲੱਗ ਅਲੱਗ ਹੈ। ਉਸੇ ਹਿਸਾਬ ਨਾਲ ਸਾਨੂੰ ਸਰੀਰ ਮਿਲੇ ਆ, ਉਸੇ ਹਿਸਾਬ ਨਾਲ ਸਾਨੂੰ ਜਾਤੀ ਮਿਲੀ ਹੈ, ਉਸੇ ਹਿਸਾਬ ਨਾਲ ਸਾਨੂੰ ਸੁੱਖ ਮਿਲੇ ਆ ਕਰਮ ਦੇ ਹਿਸਾਬ ਨਾਲ। ਜੈਸੇ ਅਸਾਂ ਪਿਛਲੇ ਜਨਮ ਚ ਕਰਮ ਕੀਤੇ ਸੀ ਉਸੇ ਹਿਸਾਬ ਨਾਲ ਆਪਾਂ ਸੁੱਖ ਔਰ ਦੁੱਖ ਭੋਗ ਰਹੇ ਹਾਂ, ਠੀਕ ਹੈ ਨਾ, ਕਿਉਂ ਅਲੱਗ ਅਲੱਗ ਹੈ, ਠੀਕ ਹੈ ਜੀ। ਕਹਿੰਦੇ ਅਰਬਧ ਕਰਮ ਨਾਨਾ ਤਵਾਦ ਪ੍ਰਾਰਬਧ ਕਰਮ ਕੀ ਵਿਚਿੱਤਰਤਾ ਸੇ, ਵਿਚਿੱਤਰਤਾ ਮਤਲਬ ਨਾਨਾ, ਬੁੱਧਾ ਨਾਮ ਅਨਥਾ ਅਨਥਾ ਵਰਤਨਮ ਗਿਆਨਵਾਨੋ ਕਾ ਭਿੰਨ ਭਿੰਨ ਪ੍ਰਾਰਬ ਪ੍ਰਕਾਰ ਕਾ ਵਿਵਹਾਰ ਦ੍ਰਿਸ਼ਟ ਹੋਤਾ ਹੈ। ਕਹਿੰਦਾ ਉਹ ਜਿਹੜਾ ਤੁਸੀਂ ਕਹਿ ਰਹੇ ਹੋ ਜਿਹੜੇ ਗਿਆਨੀ ਹੈ ਉਹ ਕਿਸੇ ਨੂੰ ਚੰਗਾ ਸਮਝ ਰਿਹਾ ਕਿਸੇ ਨੂੰ ਮਾੜਾ ਸਮਝ ਰਿਹਾ, ਕਹਿੰਦਾ ਇਹ ਨਾ ਦੇਖੋ, ਉਹ ਪ੍ਰਾਰਬਧ ਹੈ, ਉਹ ਉਹਨਾਂ ਦੀ ਪ੍ਰਾਰਬਧ ਦਾ ਵਿਹਾਰ ਹੈ, ਉਹ ਉਹਨਾਂ ਦਾ ਜਿਹੜੀ ਪ੍ਰਾਰਬਧ ਹੈ ਉਹਦਾ ਵਿਵਹਾਰ ਹੈ, ਉਹ ਨਾਨਾਤਵ ਹੈ ਅਲੱਗ ਅਲੱਗ ਹੈ। ਤੇਨਾ ਪੰਡਿਤ ਹੀ ਉਸੀ ਉਸੇ ਦੇਖ ਕਰ ਪੰਡਿਤੋਂ ਕੋ ਸ਼ਾਸਤ ਅਰਥ ਸ਼ਾਸਤਰ ਕੇ ਤਾਤ ਸ਼ਾਸਤਰ ਕੇ ਪ੍ਰਤਿਪਾਦਿਤ ਅਰਥ ਮੇ ਨਾ ਭਰਮਤਵਯ ਭਰਮਿਤਵਯ ਭਰਮ ਨਹੀਂ ਕਰਨਾ ਚਾਹੀਏ। ਕਹਿੰਦਾ ਉਸਨੂੰ ਦੇਖ ਕੇ ਤੁਸੀਂ ਭਰਮ ਕਰ ਰਹੇ ਜੀ, ਇਹ ਕਾਹਦਾ ਬਾਬਾ, ਉਹਨੂੰ ਚੰਗਾ ਸਮਝਦਾ ਸਾਨੂੰ ਮਾੜਾ ਸਮਝਦਾ, ਏਦਾਂ ਨਹੀਂ ਕਹਿ ਦਿੰਦੇ ਆਪਾਂ ਕਦੇ ਕਦੇ, ਕਹਿੰਦੇ ਉਹ ਤੇ ਉਹਦੀ ਪ੍ਰਾਰਬਧ ਕਰਮ ਹੈ, ਉਹਦੇ ਗਿਆਨ ਵਿੱਚ ਕੋਈ ਅੰਤਰ ਨਹੀਂ ਜੀ, ਠੀਕ ਹੈ ਨਾ। ਤੋ ਫਿਰ ਕਿਆ ਨਿਸ਼ਚੇ ਕਰਨਾ ਚਾਹੀਏ, ਇਸ ਪ੍ਰਕਾਰ ਆਸ਼ੰਕਾ ਉਤਪੰਨ ਹੋਣੇ ਪਰ ਉੱਤਰ ਕਹਿਤੇ ਹੈ, ਸਵਾ ਸਵਾ ਕਰਮ ਅਨੁਸਾਰੇ ਨਾ ਵਰਤ ਵਰਤਨ ਤਾਮ ਤੇ ਜਥਾ ਜਥਾ। ਦੇਖ ਲਓ ਕਹਿੰਦਾ ਆਪਣੇ ਆਪਣੇ ਕਰਮ ਦੇ ਅਨੁਸਾਰ ਜੀਵ ਵਰਤ ਰਹੇ, ਤਾਂਹੀਓ ਤਾਂ ਕਹਿੰਦੇ ਆ ਕਿਸੇ ਦੀ ਨਿੰਦਾ ਨਾ ਕਰੋ, ਇਹ ਬਹੁਤ ਪਾਪ ਕਰਮ ਕਰਦਾ, ਇਤਨੀ ਦਾਰੂ ਪੀਂਦਾ, ਇਤਨੀ ਦਾਰੂ, ਇਤਨੀ ਮੀਟ, ਕੁਛ ਨਹੀਂ ਛੱਡਦਾ। ਕਦੀ ਕਦੀ ਆਪਾਂ ਐਸੇ ਕਿਸੇ ਬੰਦੇ ਨੂੰ ਕਹਿ ਦਿੰਦੇ ਹਾਂ, ਇਹ ਨਾ ਕਿਆ ਕਰੋ, ਇਹ ਸੋਚਿਆ ਕਰੋ, ਇਹਦੀ ਪ੍ਰਾਰਬਧ ਕਰਮ ਐਸੇ ਹੈ, ਵਿਚਾਰਾ ਕੀ ਕਰੇ, ਤੇ ਕੀ ਹੋਇਆ, ਨਿੰਦਾ ਤੋਂ ਬਚ ਗਏ ਕਿ ਨਹੀਂ। ਨਿੰਦਾ ਤੋਂ ਬਚਣਾ ਹੋਵੇ ਤਾਂ ਐਸੇ ਕਰੋ, ਇਹ ਤਾਂ ਛੱਡਦਾ ਹੀ ਕੁਛ ਨਹੀਂ, ਡੱਡੀ ਮੱਛੀ ਸਭ ਹਜ਼ਮ, ਇਹਨੇ ਤਾਂ ਜਿਉਂ ਦਾ ਜਨਮਿਆ ਕਦੀ ਸਿੱਧਾ ਕੰਮ ਹੀ ਨਹੀਂ ਕੀਤਾ। ਆਪਾਂ ਕਦੀ ਕਦੀ ਇੱਦਾਂ ਕਹਿ ਦਿੰਦੇ ਹਾਂ, ਇੱਦਾਂ ਨਹੀਂ ਕਹਿਣਾ ਚਾਹੀਦਾ, ਇੱਦਾਂ ਸੋਚਿਆ ਕਰੋ, ਇਹ ਇਹਦੇ 'ਚ ਕਰਮ ਇੱਦਾਂ ਦੇ ਭਰਾਵਾ ਕੀ ਕਰੇ, ਜਿੱਦਾਂ ਦੇ ਇਹਨੇ ਪਿਛਲੇ ਜਨਮ 'ਚ ਕਰਮ ਕੀਤੇ ਉੱਦਾਂ ਦਾ ਜੀਵ ਨੂੰ ਮਿਲ ਰਹੇ ਆ, ਸਾਨੂੰ ਆਪਾਂ ਵੀ ਉਹ ਹੀ ਭੋਗ ਰਹੇ ਹਾਂ, ਇਹ ਵੀ ਉਹ ਭੋਗ ਰਿਹਾ, ਫਿਰ ਇਹਦਾ ਕੀ ਦੋਸ਼ ਹੈ। ਇਹ ਸੋਚ ਕਰਕੇ ਨਿੰਦਾ ਚੁਗਲੀ ਤੋਂ ਬਚੋ। ਹੈਂ, ਹਾਂ, ਅਗਰ ਉਹ ਕਰ ਰਿਹਾ ਹੈ ਤਾਂ ਉਹਦਾ ਫਲ ਸਾਨੂੰ ਮਿਲੇਗਾ, ਤੇ ਫਿਰ ਸਾਨੂੰ ਕੀ ਚਿੰਤਾ ਪਈ ਉਹਦੀ, ਜਾਂ ਤੇ ਉਹ ਕਰੇ ਤੇ ਉਹਦਾ ਫਲ ਸਾਨੂੰ ਮਿਲੇ ਤੇ ਫਿਰ ਤਾਂ ਸਾਨੂੰ ਦੁੱਖ ਹੋਵੇ, ਤੇ ਜਦੋਂ ਉਹ ਆਪਣੇ ਕਰ ਰਿਹਾ ਆਪੇ ਭੁਗਤੇਗਾ, ਫਿਰ ਕਦੀ ਟਾਈਮ ਤੇ ਹੋ ਗਿਆ, ਚਲੋ ਠੀਕ ਹੈ।